ਸਤਿਗੁਰੂ ਜੀ ਦੇ ਦਰ ਤੇ ਬੈਠ ਕੇ ਕੀਰਤਨ ਦੁਆਰਾ ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ ਤਾਂ ਸਤਿਗੁਰਾਂ ਦੇ ਮਹਾਨ ਪਵਿੱਤਰ ਬਚਨ ਬੜੇ ਪਿਆਰ ਨਾਲ ਕੀਰਤਨ ਦੇ ਰੂਪ ਅੰਦਰ ਗਾਏ ਜਾ ਰਹੇ ਸੀ। ਸਾਰੀ ਸੰਗਤ ਜਦੋਂ ਇਕੱਠੀ ਹੋ ਕੇ ਸਤਿਗੁਰੂ ਜੀ ਦੇ ਦਰ ਤੇ ਉਹਦੇ ਕੀਰਤਨ ਕਰੇ ਤੇ ਉਹਦਾ ਇੱਕ ਆਪਣਾ ਹੀ ਵੱਖਰਾ ਆਨੰਦ ਬਣਦਾ ਹੈ। ਪਰ ਜੋ ਕੁਝ ਸਤਿਗੁਰਾਂ ਨੇ ਅੱਜ ਬਚਨ ਸੁਣਾਏ ਨੇ ਗੁਰਮੁਖਾਂ ਪਿਆਰਿਆਂ ਦੀ ਰਚਨਾ ਤੋਂ ਦਰਗਾਹੀ ਬਚਨ ਬਾਣੀ ਦੇ ਉਹਨਾਂ ਦੇ ਹੀ ਆਓ ਵਿਚਾਰ ਰੂਪ ਦੇ ਅੰਦਰ ਦਰਸ਼ਨ ਕਰੀਏ। ਫਤਿਹ ਬੁਲਾਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਦੇ ਘਰ ਨਾਲ ਮਿਲਾਉਣ ਵਾਸਤੇ ਕੇਵਲ ਇਸ ਜਗਤ ਤੇ ਇਹਨਾਂ ਦਾ ਪ੍ਰਕਾਸ਼ ਹੋਇਆ ਹੈ। ਉਸ ਤੋਂ ਥੱਲੇ ਸਤਿਗੁਰੂ ਜੀ ਸਮਝੌਤਾ ਨਹੀਂ ਕਰਨ ਦਿੰਦੇ ਸਾਨੂੰ। ਸਾਡੇ ਚੋਂ ਬਹੁਤ ਘੱਟ ਰੂਹਾਂ ਨਿਕਲਦੀਆਂ ਨੇ ਉਹਨਾਂ ਦੀ ਮਿਹਰ ਨਾਲ ਜੋ ਸਤਿਗੁਰੂ ਜੀ ਜੋ ਚਾਹੁੰਦੇ ਨੇ ਅਸੀਂ ਉਹ ਕੁਝ ਲੈ ਸਕੀਏ। ਸਵਾਲ ਇਹ ਨਹੀਂ ਕਿ ਸਤਿਗੁਰਾਂ ਦੇ ਘਰੋਂ ਕੀ ਨਹੀਂ ਮਿਲਦਾ ਜਾਂ ਮਿਲਦਾ, ਸਵਾਲ ਇਹ ਵੇ ਕਿ ਜਿੰਨਾ ਉੱਚਾ ਬਚਨ, ਜਿੰਨੇ ਉੱਚੇ ਖਜ਼ਾਨੇ ਦੇ ਦੀਦਾਰ, ਜਿੱਡੇ ਵੱਡੇ ਨਿਰੰਕਾਰ ਦੇ ਹੱਥ ਨੂੰ ਸਤਿਗੁਰੂ ਪਵਾਉਣਾ ਚਾਹੁੰਦੇ ਨੇ, ਓਨੀ ਵੱਡੀ ਕੋਈ ਸ਼ਾਲ ਇਮਾਰਤਾਂ ਉਂਗਲੀਆਂ ਰੂਹਾਂ ਨੇ। ਸਾਡੀ ਮੰਜ਼ਿਲ ਬਹੁਤ ਅਸੀਂ ਛੋਟੀ ਜੀ ਬਣਾਈ ਹੋਈ ਹੈ। ਭਾਈ ਇੰਨੇ ਕੁ ਸਾਲ ਜਿਉਣਾ ਹੈ ਤੇ ਇਹਦੇ ਵਿੱਚ ਸਾਡੀਆਂ ਦੋ ਚਾਰ ਗੱਲਾਂ ਪੂਰੀਆਂ ਚਾਹੀਦੀਆਂ ਹੈ। ਦੁਨੀਆਂ ਨੇ ਤਿੰਨ ਸ਼ਬਦ ਘੜੇ ਨੇ, ਰੋਟੀ ਮਿਲੇ, ਕੱਪੜਾ ਪਹਿਨਣ ਨੂੰ ਮਿਲ ਜਾਵੇ ਤੇ ਰਹਿਣ ਨੂੰ ਮਕਾਨ ਮਿਲ ਜਾਵੇ ਤੇ ਸਭ ਕੁਝ ਠੀਕ ਹੈ, ਬਸ ਇਹਦੇ ਤੋਂ ਪਰੇ ਕੁਛ ਵੀ ਨਹੀਂ। ਜਦੋਂ ਕਿ ਜਿਹੜੇ ਸਾਹਿਬ ਜੀ ਨੇ ਸਾਨੂੰ ਆਪਣੇ ਚਰਨਾਂ ਵਿਚ ਬਿਠਾਇਆ ਹੈ, ਸਾਹਿਬ ਕਹਿੰਦੇ ਨੇ ਇਹ ਚੀਜ਼ਾਂ ਤੇ ਪਸ਼ੂ ਤੇ ਪੰਛੀਆਂ ਦੇ ਹਿੱਸੇ ਵੀ ਆਈਆਂ ਤੇ ਤੁਹਾਡੇ ਨਾਲ ਵਧੀਆਂ ਆਈਆਂ ਨੇ, ਉਹ ਵੀ ਖਾ ਰਹੇ ਨੇ, ਰਹਿ ਰਹੇ ਨੇ, ਬਾਲ ਬੱਚੇ ਉਹਨਾਂ ਦੇ ਵੀ ਨੇ। ਇਹ 84 ਲੱਖ ਜੂਨ ਦਾ ਸਰਦਾਰ ਕਾਹਦੇ ਲਈ ਬਣਾਇਆ ਪਿਆਰਿਓ? ਇਹ ਕੰਮ ਤਾਂ 84 ਲੱਖ ਜੂਨ ਕਰੀ ਜਾ ਰਹੀ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਦੱਸਿਆ ਇਸ ਮਨੁੱਖਾ ਜਨਮ ਦਾ ਇੱਕੋ ਮਨੋਰਥ ਹੈ, ਉਹਦੀ ਖੇਡ ਏ। ਉਹਨੇ ਆਪ ਇਹ ਰਚੀ ਰਚਨਾ ਭਈ ਪਰਮਾਤਮਾ ਮਿਲੇਗਾ ਤੇ ਕੇਵਲ ਮਨੁੱਖੀ ਬਾਣੀ ਚ ਮਿਲੇਗਾ, ਮਨੁੱਖੀ ਜੂਨ ਚ ਆਉਣਾ ਜਰੂਰੀ ਏ, ਬਾਕੀ ਕਿਸੇ ਜੂਨ ਨੂੰ ਇਹ ਖੁੱਲ ਨਹੀਂ। ਗੁਰੂ ਕੇ ਪਿਆਰੇ ਹੋ, ਮਨੁੱਖਾ ਜਨਮ ਲੈਣਾ ਪੈਂਦਾ ਹੈ ਉਹਦੇ ਲਈ, ਕੇਵਲ ਇੱਕ ਦੋ ਮਿੰਟ ਲਈ ਇਸ ਗੱਲ ਤੋਂ ਸਮਝਣਾ ਤੇ ਮਨੁੱਖਾ ਜਨਮ ਲੈ ਕੇ ਫਿਰ ਪੂਰਾ ਗੁਰੂ ਮਿਲੇ, ਉਹ ਨਾਮ ਦੇਵੇ, ਉਸ ਨਾਮ ਦਾ ਜਾਪ ਕਰਕੇ ਉਹਦਾ ਮਿਲਾਪ ਹੁੰਦਾ, ਕੋਈ ਦੂਸਰਾ ਤਰੀਕਾ ਨਹੀਂ। ਪਿਆਰੇ ਹੋ, ਸਾਡੀ ਜਿਤਨੀ ਧਾਰਮਿਕ ਦੁਨੀਆਂ ਵਿੱਚ ਵੀ ਦੌੜ ਹੈ ਨਾ ਲੋਕਾਂ ਦੀ, ਉਹਨਾਂ ਨੇ ਮੁੱਖ ਰੱਖਿਆ ਰੋਟੀ ਕੱਪੜਾ ਮਕਾਨ, ਤੇ ਉਹਦੇ ਲਈ ਜਦੋਂ ਕੋਈ ਮਹਾਤਮਾ ਕੋਈ ਸਾਧੂ ਕੋਈ ਗੇਰੂਏ ਰੰਗ ਦੇ ਕੱਪੜੇ ਪਾ, ਕੋਈ ਚਿੱਟੇ ਪਾ ਕੇ ਆਵੇ, ਕੋਈ ਨੀਲੇ ਆਵੇ, ਕੋਈ ਖੜੇ ਪਾ ਕੇ ਆਵੇ, ਉਹਦੇ ਕੋਲੋਂ ਜੇ ਤੇ ਤਿੰਨ ਚੀਜ਼ਾਂ ਸਾਡੀ ਜ਼ਿੰਦਗੀ ਚ ਵੱਧਦੀਆਂ ਨੇ ਤੇ ਸਾਡੇ ਲਈ ਉਹ ਸਭ ਤੋਂ ਵੱਡਾ ਸਾਧੂ ਤੇ ਮਹਾਤਮਾ ਹੈ, ਨਹੀਂ ਤੇ ਉਹਦੀ ਕੋਈ ਕੀਮਤ ਨਹੀਂ। ਜਦੋਂ ਕਿ ਬਿਲਕੁਲ ਇਸ ਘਰ ਦੇ ਜਿਸ ਘਰ ਚ ਅਸੀਂ ਬੈਠੇ ਹਾਂ ਇੱਥੇ ਇਹ ਕਹਾਣੀ ਨਹੀਂ ਪਾਈ ਜਾਂਦੀ। ਸਾਹਿਬ ਕਹਿੰਦੇ ਇਹ ਜਿਹੜੀਆਂ ਰਿਧੀਆਂ ਸਿਰੀਆਂ ਸ਼ਕਤੀਆਂ ਤਾਂ ਗੁਰੂ ਨਾਨਕ ਦੇ ਘਰ ਦੇ ਕੂਕਰਾਂ ਕੋਲ ਵੀ ਬਹੁਤ ਹੁੰਦੀਆਂ ਨੇ, ਤੁਹਾਨੂੰ ਤੇ ਅਸੀਂ ਬਹੁਤ ਉੱਚੀ ਮੁਰਾਦਬੇ ਤੇ ਪਹੁੰਚਾਉਣਾ ਹੈ। ਬੇਨਤੀ ਕਰਨ ਲੱਗਾ ਸਾਂ, ਮਨੁੱਖਾ ਜਨਮ ਜਿਹੜਾ ਮਿਲਦਾ ਏ ਕੇਵਲ ਇਹਦੇ ਚ ਹੀ ਕੰਮ ਹੋ ਸਕਦਾ ਹੈ। ਭਾਈ ਭਗੀਰਥ ਇੱਕ ਨਾਮ ਸੁਣਿਆ ਤੁਸੀਂ, ਸੁਲਤਾਨਪੁਰ ਤੋਂ ਥੋੜੀ ਦੂਰ ਮਲਸੀਆਂ ਹੈ, ਮਲਸੀਆਂ ਤਾਂ ਰਹਿਣ ਵਾਲਾ ਸਾਧ ਸੰਗਤ ਇਹਦੇ ਅੰਦਰ ਦੇਵੀ ਦੀ ਪੂਜਾ ਕਰਦਾ, ਰੱਬ ਨੂੰ ਮਿਲਣ ਦੀ ਇੱਛਾ, ਜੰਮਣ ਤੇ ਮਰਨ ਦਾ ਗੇੜ ਕੱਟਿਆ ਜਾਵੇ, ਹਰ ਤਰੀਕਾ ਇਸ ਨੇ ਅਪਣਾ ਲਏ। ਕਾਮਯਾਬ ਨਹੀਂ ਹੋਇਆ ਇੱਕ ਦਿਨ, ਇਸ ਨੇ ਦੇਵੀ ਦਾ ਧਿਆਨ ਧਰ ਕੇ ਸੁਰਤ ਜੋੜੀ ਤੇ ਦੇਵੀ ਦੇ ਸਾਹਮਣੇ ਪ੍ਰਗਟ ਹੋ ਜਾਂਦੀ ਸੀ। ਅੱਜ ਵੀ ਹੁੰਦੇ ਨੇ ਦੇਵੀ ਦੇਵਤਿਆਂ ਦਾ ਪ੍ਰਗਟ ਹੋਣਾ, ਗੁਰੂ ਕੇ ਪਿਆਰਿਓ ਹਿਰਦੀਆਂ ਸਿੱਧੀਆਂ ਦਾ ਆਉਣਾ, ਇਹ ਕੁਝ ਮੰਤਰ ਨੀ ਸ਼ਕਤੀਆਂ ਨੇ, ਜੋ ਚਾਹੋ ਉਸ ਦੁਨੀਆਂ ਚ ਹੋ ਸਕਦਾ ਏ, ਪਰ ਉਹਦੇ ਨਾਲ ਜਨਮ ਨਹੀਂ ਸਫਲਾ ਹੋ ਸਕਦਾ, ਉਹਦੇ ਨਾਲ ਭਾਰੀ ਤੋਂ ਭਾਰੀ ਨੁਕਸਾਨ ਏ। ਜਿੰਨਾ ਖਤਰਾ ਇੱਕ ਧਰਮ ਤੋਂ ਦੂਰ ਰਹਿਣ ਵਾਲੇ ਮਨੁੱਖ ਨੂੰ ਬਣੇ, ਓਨਾ ਹੀ ਧਰਮ ਦੇ ਬਾਹਰਲੇ ਅਸੂਲ ਨੂੰ ਅਪਣਾਉਣ ਵਾਲੇ ਨੂੰ ਬਣੇ। ਬਾਹਰੋਂ ਆ ਗਿਆ, ਅੰਦਰੋਂ ਹੀ ਬਿਲਕੁਲ ਤੁਰਿਆ ਹੀ ਨਹੀਂ ਹੈ। ਮੈਂ ਬੇਨਤੀ ਕਰਨ ਲੱਗਾ ਸਾਂ, ਭਾਈ ਭਗੀਰਥ ਨੇ ਜਦੋਂ ਦੇਵੀ ਪ੍ਰਗਟ ਹੋਈ, ਮੰਗ ਮੰਗੀ, ਦੇਵੀ ਮਾਂ ਦੇਖ ਮੈਨੂੰ ਤੂੰ ਨਹੀਂ ਚਾਹੀਦੀ, ਤੇਰੇ ਰਾਹੀਂ ਮੈਨੂੰ ਅਣਡਿੱਠਾ ਮਾਫੀ ਚਾਹੀਦਾ ਹੈ, ਸ੍ਰਿਸ਼ਟੀ ਦਾ ਮਾਲਕ ਚਾਹੀਦਾ ਹੈ, ਜੰਮਣ ਤੇ ਮਰਨ ਤੋਂ ਰਹਿਤ ਹੋਣਾ ਹੀ ਮੇਰੇ ਤੋਂ ਕਿਰਪਾ ਕਰ। ਦੇਵੀ ਨੇ ਹਰ ਯਤਨ ਕੀਤਾ, ਭਗਤਾ ਸੋਨਾ ਚਾਂਦੀ ਰਾਜ ਪਾਕ ਇੱਜ਼ਤ ਮਾਣ ਜੋ ਕਹੇਗਾ ਇਹੋ ਜਿਹਾ ਬਚਨ ਕਰਾਂਗੀ ਆਪਣੇ ਆਪ ਹੋਏਗਾ। ਉਹ ਕਹਿਣ ਲੱਗਾ ਬਿਲਕੁਲ ਨਹੀਂ, ਮੈਨੂੰ ਉਹ ਚਾਹੀਦਾ ਹੈ, ਵੇਖਿਆ ਵੀ ਇਰਾਦਾ। ਫਿਰ ਉਹਨੇ ਰੋ ਕੇ ਕਿਹਾ ਭਾਈ ਭਗੀਰ ਉਹ ਦਾਤ ਤਾਂ ਅਜੇ ਮੈਨੂੰ ਵੀ ਨਹੀਂ ਮਿਲੀ ਜਿਹੜੀ ਤੂੰ ਕਿਆ ਮੰਗਦਾ ਏ, ਫੇਰ ਮੇਰੀ ਇਤਨੀ ਮਿਹਨਤ ਕੀਤੀ ਅਜਾਈ ਗਈ ਨਹੀਂ। ਕਹਿੰਦੇ ਰੱਬ ਦਾ ਨਿਯਮ ਨਹੀਂ, ਜਦੋਂ ਕੋਈ ਮਿਹਨਤ ਕਰ ਰਿਹਾ ਕਿਸੇ ਧਰਮ ਵਿਚ ਉਹ ਰਹਿ ਕੇ ਕਰ ਰਿਹਾ ਹੈ। ਪਿਆਰਿਓ ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ, ਸੋਚ ਨਾ ਸਾਡੀ ਨਿਊਟਰਲ ਹੋਣ ਕਾਰਨ ਗੱਲਾਂ ਕੀਮਤੀ ਵੀ ਅਸੀਂ ਸਮਝਣ ਤੋਂ ਰਹਿ ਜਾਂਦੇ ਹਾਂ। ਬਲੰਦਪੁਰੀ ਸਾਹਿਬ ਦੇ ਸਥਾਨ ਤੋਂ ਬਾਬਾ ਜੀ ਨੇ ਇਹੋ ਜਿਹਾ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਮੁੱਖ ਪੱਖ ਨਹੀਂ ਜਿਨ੍ਹਾਂ ਤੇ ਉਹਨਾਂ ਨੇ ਵਚਨ ਨਹੀਂ ਕੀਤੇ ਹੋਏ। ਸਾਰੀਆਂ ਸਾਡੀਆਂ ਰੂਹਾਂ ਬਾਕੀ ਧਰਮਾਂ ਦੇ ਵਿੱਚੋਂ ਲੰਘਣ ਤੋਂ ਬਾਅਦ ਇਹ ਆਖਰੀ ਪੌੜੀ ਏ ਗੁਰੂ ਕੇ ਪਿਆਰੋ, ਜਿੱਥੇ ਆ ਕੇ ਸਿੱਖ ਧਰਮ ਵਿੱਚ ਜਨਮ ਮਿਲਦਾ ਤੇ ਇਸੋ ਜੇਕਰ ਸਤਿਗੁਰੂ ਜੀ ਦੀ ਬਾਹ ਇਹਨਾਂ ਦੇ ਚਰਨਾਂ ਨਾਲ ਜੁੜੀਏ, ਇਹ ਬਚਨ ਪਾਲੀਏ ਤੇ ਅਗਲਾ ਧਰਮ ਪਰਮਾਤਮਾ ਦਾ ਕਹਿਆ। ਪਰ ਇਹ ਗੱਲਾਂ ਸਾਡੇ ਲਈ ਕੋਈ ਬਹੁਤੀ ਕੀਮਤ ਨਹੀਂ ਰੱਖਦੀਆਂ, ਕਿਉਂਕਿ ਅਸੀਂ ਮੁੜ ਮੁੜ ਕੇ ਆਪਣੇ ਮਨ ਨੂੰ ਪੁੱਛਾਂਗੇ ਸਤਿਗੁਰੂ ਜੀ ਨੂੰ ਕੌਣ ਪੁੱਛਦਾ ਹੈ, ਘੱਟੋ ਘੱਟ ਆਪਾਂ ਜ਼ਰੂਰ ਪੁੱਛਿਆ ਕਰੀਏ ਕਿ ਸਤਿਗੁਰੂ ਜੀ ਕੀ ਕਹਿੰਦੇ ਨੇ। ਪਿਆਰਿਓ ਅੱਜ ਜਦੋਂ ਕੀਰਤਨ ਹੁੰਦਾ ਇੱਕ ਇੱਕ ਵਚਨ ਸਾਡੇ ਅੰਦਰ ਆ ਮੁਖਾਰੇ ਵਿਆਖਿਆ ਕਰੇਗਾ, ਪਰ ਜੇਕਰ ਨਿਸ਼ਾਨਾ ਉਹਨੂੰ ਮਿਲਣ ਦਾ ਬਣਾ ਲਈਏ ਤਾਂ ਜਦੋਂ ਸਵੇਰੇ ਵੀ ਕਾਜੀ ਸਿੰਘਾਂ ਨੇ ਸ਼ਬਦ ਪੜਿਆ ਮਿਲ ਮੇਰੇ ਪ੍ਰੀਤਮਾ ਜੀਓ ਹੰਤਵਿਨ ਖਰੀ ਨਿਮਾਣੀ ਮੇਰੇ ਸਮੇਤ ਕਿੰਨਿਆਂ ਕੋ ਨੂੰ ਅਹਿਸਾਸ ਏ ਪਰ ਵਾਹਿਗੁਰੂ ਮਿਲ ਜੇ ਤੂੰ ਨੀ ਮਿਲੇਗਾ ਤੇ ਮੈਂ ਨਿਮਾਣੀ ਖੋ ਕੇ ਖਲੋਤੀ ਮੇਰੀ ਕੋ ਕੀਮਤ ਏ ਨੀ ਕਹਿੰਦਾ ਸੁੱਖ ਨਾਲ ਸਾਰਾ ਹੋ ਜੇ ਨਿਮਾਣੇ ਤੇ ਉਹ ਹੁਣ ਵਿਚਾਰ ਜਿਨ੍ਹਾਂ ਦੇ ਪਾਉਣ ਨੂੰ ਕੱਪੜਾ ਨੀ ਕੰਗਾਲ ਤਾਂ ਉਹ ਕੌਣ ਜਿਨ੍ਹਾਂ ਕੋਲ ਰਹਿਣ ਲਈ ਘਰ ਨੀ ਅਸੀਂ ਕਿਉਂ ਹੋਈਏ ਪਰ ਸਾਹਿਬ ਕਹਿੰਦੇ ਨੇ ਜਿੰਨਾ ਚਿਰ ਉਹ ਨੀ ਮਿਲਿਆ ਓਨਾ ਚਿਰ ਅਸੀਂ ਕੰਗਾਲ ਦੀਆਂ ਸਾਡੀ ਕੋਈ ਕੀਮਤ ਨਹੀਂ ਹੈ ਕੋਈ ਮੁੱਲ ਨੀ ਇਸ ਜੀਵਨ ਦਾ ਰਾਜੇ ਵੀ ਖਾਲੀ ਅੱਛੀ ਗਏ ਤੇ ਗਰੀਬ ਵੀ ਖਾਲੀ ਖਰਚੇ ਗਏ ਗੁਰੂ ਕੇ ਪਿਆਰਿਓ ਰਾਵਣ ਵਰਗਿਆਂ ਕੋਲ ਸੋਨੇ ਦੀ ਲੰਕਾ ਸੀ ਉਹਦੇ ਕਿਤਨੇ ਕੁ ਅਗਮ ਪੁੱਤ ਪੋਤਰੇ ਕਣ ਪਿਆਰਿਓ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦੀਆ ਅੰਬਾਤੀ ਕੋ ਦੀਵਾ ਤੇ ਬੱਤੀ ਕਰਨ ਵਾਲਾ ਕੋਈ ਸਾਡਾ ਕੀ ਬਣਦਾ ਹੈ ਪਰ ਭੁਲੇਖਾਏ ਉਹਦੀ ਕੀਮਤ ਨੀ ਕੀਮਤ ਪੈਣੀ ਉਹਦੇ ਰਾਹ ਤੇ ਤੁਰਨ ਦੀ ਭਾਈ ਫਕੀਰ ਚੰਦ ਦੇਵੀ ਕਹਿੰਦੀ ਇਹ ਨਹੀਂ ਹੋ ਸਕਦਾ ਕਹਿਣ ਲੱਗੇ ਵੀ ਤੇਰੀ ਮਿਹਨਤ ਸਫਲੀ ਏ ਤੈਨੂੰ ਰਾਹ ਪਾਣੀ ਆ ਆਖਿਆ ਕਿਵੇਂ ਕਹਿਣ ਲੱਗੇ ਉਹ ਨਿਰੰਕਾਰ ਆਪ ਧਰਤੀ ਤੇ ਮਨੁੱਖੀ ਬਾਣੀ ਵਿਚ ਆ ਚੁੱਕਾ ਹੈ ਜੀਉ ਕਿਛੇ ਵੇ ਚੇਤੀ ਦਾਸ ਸੁਲਤਾਨਪੁਰ ਕੀ ਕਰਦਾ ਏ ਕਿਧਰੇ ਉਸਨੇ ਅਸਥਾਨ ਬਣਾਇਆ ਏ ਵੱਖਰਾ ਹੋ ਕੇ ਬੈਠਾ ਏ ਲੋਕ ਉਹਨਾਂ ਨੂੰ ਨਮਸਕਾਰ ਕਰਦੇ ਨੇ ਉਹਦੇ ਕਿਹੋ ਜਿਹੇ ਕੱਪੜੇ ਨੇ ਨੀ ਕਹਿਣ ਲੱਗੇ ਉਹ ਤੋਲਦਾ ਮੋਦੀ ਖਾਨੇ ਵਿਚ ਜਾ ਕੇ ਸੌਦਾ ਤੋਲ ਕੇ ਲੋਕਾਂ ਦੀਆਂ ਝੋਲੀਆਂ ਪਰਦਮ ਨੌਕਰੀ ਕਰਦਾ ਏ ਨਵਾਬ ਦੌਲਤ ਖਾਨ ਦੀ ਰੱਬ ਨੂੰ ਕੀ ਲੋੜ ਕਿਸੇ ਦੀ ਚਾਕਰੀ ਕਰਨ ਦੀ ਪਰ ਜੇ ਰੱਬ ਤੇ ਪੂਰਨ ਸਾਧੂ ਜੇ ਲੋਕਾਂ ਵਾਂਗੂ ਚਾਕਰੀ ਤੇ ਜੀਵਨ ਨਾ ਬਤੀਤ ਕਰੇ ਤੇ ਲੋਕਾਂ ਨੂੰ ਸਮਝ ਨਹੀਂ ਆ ਸਕਦੇ ਸਤਸੰਗੀ ਜਣੋ ਮੇਰੇ ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਨੇ ਮੱਝਾਂ ਵੀ ਚਾਰੀਆਂ ਨੇ ਖੇਤੀ ਵੀ ਕੀਤੀ ਨੌਕਰੀ ਵੀ ਕੀਤੀ ਵਪਾਰ ਵੀ ਕੀਤਾ ਏ ਤੇ ਉਹਦੇ ਉਹਨਾਂ ਦਾ ਹੁਕਮ ਏ ਤੁਸੀਂ ਵੀ ਸਾਰਾ ਕੁਝ ਕਰਕੇ ਇਹਦੇ ਨਾਲ ਸਰੀਰ ਪਾਲੋ ਪਰ ਆਤਮਾ ਦਾ ਮੇਲ ਕਰਨ ਲਈ ਕਦੇ ਨਿਸ਼ਾਨਾ ਨਾ ਭੁੱਲੀਏ ਉਹਨਾਂ ਦੀ ਮੇਹਰ ਨਾਲ ਭੁੱਲਣ ਲੱਗੇ ਤੇ ਅਰਦਾਸਾਂ ਕਰੀਏ ਪਰ ਇਹ ਕਿਉਂ ਭੁੱਲਦਾ ਮੈਂ ਬਾਅਦ ਵਿਚ ਬੇਨਤੀ ਕਰਦਾ ਜੋ ਸਾਹਿਬ ਜੀ ਨੇ ਮੇਹਰ ਕਰਕੇ ਸਾਹਮਣੇ ਬਚਨ ਲਿਆਂਦੇ ਨੇ ਉਹਦੇ ਤੁਸੀਂ ਕਿਉਂ ਨੀ ਕਾਮਯਾਬ ਹੁੰਦੇ ਆਪ ਦੇ ਵੀ ਸਤਿਗੁਰੂ ਕੋਲ ਅਸੀਂ ਆਪਣੇ ਆਪ ਨੂੰ ਰੋਕਿਆ ਹੋਇਆ ਸਮਝੌਤੇ ਕਰੀ ਫਿਰਦੇ ਨਿੱਕੇ ਨਿੱਕੇ ਠੀਕ ਇਹਨਾਂ ਨੂੰ ਪਾਠ ਹੋ ਰਿਹਾ ਸ਼ੁਕਰ ਏ ਬਾਕੀਆਂ ਨਾਲੋਂ ਚੰਗੇ ਹੋ ਬਾਕੀਆਂ ਨਾਲੋਂ ਚੰਗੇ ਬਣ ਕੇ ਕੀ ਕਰਾਂਗੇ ਜੇ ਉਹ ਨਾ ਮਿਲਿਆ ਤਾਂ ਬਾਕੀਆਂ ਦਾ ਤੇ ਸਵਾਲ ਹੀ ਨਹੀਂ ਫਿਰ ਅਸੀਂ ਕਿਸੇ ਨਾਲ ਮਾੜੇ ਆ ਕਿਸੇ ਨਾਲ ਚੰਗੇ ਆ ਸਵਾਲ ਤੇ ਉਹ ਮਿਲਿਆ ਕਿ ਨਹੀਂ ਮਿਲਿਆ ਕੀ ਫਰਕ ਪੈਂਦਾ ਜੇ ਸਾਡੇ ਨਾਲ ਉਹ 1000 ਬੰਦਾ ਪਿੱਛੇ ਵੇ 1000 ਅੱਗੇ ਵੇ ਕੱਲ ਤੇ ਹੋਏ ਵੀ ਜਦੋਂ ਸਾਡੀ ਕਦੋਂ ਵਾਰੀ ਆਏਗੀ ਆਪਾਂ ਨੂੰ ਆਪਣੀ ਚਿੰਤਾ ਹੋਵੇ ਜਦੋਂ ਸੰਗਤ ਚ ਆਈਦਾ ਨਾ ਸਤਿਗੁਰੂ ਕਹਿੰਦੇ ਜਦੋਂ ਨਿਸ਼ਾਨਾ ਪਰਮਾਤਮਾ ਹੋਵੇ ਨਾ ਤੇ ਉਦੋਂ ਇਹਨਾਂ ਸੁਹਾਗਣ ਕਹਿੰਦੇ ਸਤਿਗੁਰੂ ਜਿਨ੍ਹਾਂ ਨੇ ਨਿਸ਼ਾਨਾ ਬਣਾ ਲਿਆ ਦਿਨ ਰਾਤ ਮਿਹਨਤ ਕਰਦੀਆਂ ਨੇ ਪਿਆਰਿਓ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਆਤਮਾ ਉਹਨਾਂ ਨੂੰ ਵੇਖਦਿਆਂ ਸਾਰ ਅੰਦਰ ਹੌਕਾ ਨਿਕਲੇਗਾ ਦੋ ਗੱਲਾਂ ਸ਼ੁਕਰਾਨਾ ਕਰਾਂਗੇ ਵੀ ਇੰਨੀ ਉੱਚੀ ਸੰਗਤ ਵਿਚ ਸਾਨੂੰ ਬਹਿਣ ਦਾ ਮੌਕਾ ਮਿਲਿਆ ਏ ਤੇ ਤਰਲਾ ਨਿਕਲੇਗਾ ਬਈ ਇਹ ਤਾਂ ਉਹਨੂੰ ਮਿਲ ਰਹੇ ਨੇ ਮੇਰੀ ਵਾਰੀ ਕਿਉਂ ਨੀ ਆਈ ਮੇਰੀ ਵਾਰੀ ਕਦੋਂ ਆਏਗੀ ਮੇਰੇ ਅੰਦਰ ਉਹ ਬੈਰਾਗ ਤੇ ਪਿਆਰ ਕਿਉਂ ਨੀ ਆਇਆ ਇਹ ਚੀਜ਼ਾਂ ਸੰਗਤ ਚ ਆ ਕੇ ਇਕਦਮ ਸੁਰਤੀ ਬਿਰਤੀ ਨੂੰ ਉੱਪਰ ਚੁੱਕਦੀਆਂ ਨੇ ਸਤਿਗੁਰਾਂ ਦੇ ਬਚਨ ਪੜ੍ਹਨ ਲਈ ਨਹੀਂ ਜੀਵਨ ਚ ਕੰਡੋਰ ਨਹੀਂ ਨੇ ਪਹਿਲਾਂ ਕਹਿੰਦੇ ਪੜ੍ਹੋ ਸਾਡੇ ਅੰਦਰ ਨੂੰ ਸੁਣੇਗਾ ਭਲਾ ਹੋਏਗਾ ਫਿਰ ਆਪ ਤੁਰਨਾ ਏ ਬਚਨ ਨਾ ਕਰਮ ਖੀਨ ਤਨ ਕਰੇ ਬੇਨਤੀ ਮੈਂ ਕਰਮਾਂ ਤੋਂ ਵਿਕੋਣੀ ਇੱਕ ਬੇਨਤੀ ਕਰਦੀ ਕਾਂ ਕਦ ਨਾਨਕ ਆਵੇ ਵਾਰੀ ਸਤਿਗੁਰੂ ਜੀ ਮੇਰੀ ਕਦੋਂ ਵਾਰੀ ਆਏਗੀ ਤੇਰੇ ਰਾਹ ਤੇ ਤੁਰੇ ਆ ਪਰ ਮੇਰੀ ਵਾਰੀ ਤੇ ਘੁਰੇ ਕਦੋਂ ਆਉਣੀ ਏ ਪੁੱਛਦੀਆਂ ਸਾਧੂ ਸੁਗਾਦਣ ਮਾਣਿਆਂ ਇੱਕ ਦੇਵ ਰਾਤ ਮੁਰਾਰੀ ਸਭ ਗੁਰਮੁਖ ਪਿਆਰੇ ਉਹਦੇ ਪਿਆਰ ਵਿੱਚ ਰੰਗੇ ਗਏ ਤੇ ਮੈਨੂੰ ਇੱਕ ਰਾਤ ਹੀ ਮਿਲ ਜਾਏ ਇੱਕ ਵਾਰ ਤਾਂ ਤੇਰਾ ਦੀਦਾਰ ਕਰਨਾ ਪਰ ਸਾਡਾ ਮਨ ਵਿੰਦਾ ਹੀ ਉਹਨਾਂ ਲੋਕਾਂ ਨੂੰ ਗੁਰੂ ਘਰ ਆ ਕੇ ਵੀ ਜਿਹੜੇ ਚੜਕ ਗਏ ਜਿਹੜੇ ਕੋਈ ਨਾ ਕੋਈ ਪਿੱਛੇ ਨੂੰ ਜਾ ਰਹੇ ਨੇ ਸਾਹਿਬ ਕਹਿੰਦੇ ਸੁਹਾਗਣਾ ਤੱਕੋ ਗੁਰਮੁਖਾਂ ਦੇ ਦਰਸ਼ਨ ਕਰੋ ਉੱਚੀਆਂ ਰੂਹਾਂ ਨੂੰ ਵੇਖ ਕੇ ਅੰਦਰ ਅਰਦਾਸ ਨਿਕਲੇ ਤੇ ਪਿਆਰਿਓ ਤੇ ਅੰਦਰ ਆਵੇ ਸਾਡੇ ਤਿਰੰਗਾ ਉੱਠਣ ਸਤਿਗੁਰੂ ਤੇਰੇ ਰਾਹ ਵਿੱਚ ਤੁਰ ਪਿਆ ਪਰ ਕਦੋਂ ਸਾਡੀ ਵਾਰੀ ਆਏਗੀ ਤੇਰੇ ਰਾਹ ਤੇ ਤੁਰ ਪਿਆ ਪਰ ਕਦੋਂ ਸਾਡੀ ਵਾਰੀ ਆਏਗੀ ਸਭ ਸੁਹਾਗਣ ਮਾਂ ਠਹਿਰ ਲਈਆਂ ਇੱਕ ਦੇ ਉਹ ਰਾਤ ਮੁਰਾਰੀ ਮੈਨੂੰ ਇੱਕ ਹੀ ਰਾਤ ਮਿਲ ਜਾਵੇ ਕਦੋਂ ਆਏਗੀ ਗਰੀਬਾਂ ਵਾਲੀ ਵਾਰੀ ਸਾਹਿਬਾ ਤੇਰੇ ਪੈਂਡੇ ਤੁਰੀਆਂ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਸਾਹਿਬਾ ਤੇਰੇ ਪੈਂਡੇ ਤੁਰੀਆਂ ਕਦੋਂ
ਆਵੇਗੀ ਗਰੀਬਾਂ ਵਾਲੀ ਵਾਰੀ ਸਾਹਿਬਾ ਤੇਰੇ ਪੈਂਡੇ ਤੁਰੀਆਂ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਸਾਹਿਬਾ ਤੇਰੇ
ਸਾਰੀ ਸੰਗਤ ਅੰਦਰੋਂ ਖੂਕ ਹੋਵੇ ਖੂਕ ਹੁੰਦੀ ਖੂਕ ਹੁੰਦੀ ਪਿਆਰਿਓ ਖੂਕ ਹੁੰਦੀ ਉੱਚੀ ਕੇਵਲ ਬੋਲਣਾ ਖੂਕ ਹੁੰਦੀ ਪਿਆਰਿਓ ਕੋਇਲ ਦੇ ਅੰਦਰੋਂ ਖੂਕ ਨਿਕਲਦੀ ਉਹਦੇ ਅੰਦਰ ਦਰਦ ਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਖੋ ਰਲ ਕੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਸਾਹਿਬਾ ਤੇਰੇ ਬੇਨਤੀ ਕਰੀਏ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਸਾਹਿਬਾ ਤੇਰੇ ਪਿੰਡੇ ਤੁਰੀਆਂ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਸਾਹਿਬਾ ਤੇਰੇ ਪਿੰਡੇ ਤੁਰੀਆਂ ਕਦੋਂ
ਆਵੇਗੀ ਗਰੀਬਾਂ ਵਾਲੀ ਵਾਰੀ
ਸੁਹਾਗਣ ਮਣ ਰਲੀਆਂ ਸਮਝੌਤਾ ਨਾ ਕਰੀਏ ਰੁਕੀਏ ਨਾ ਬੇਨਤੀ ਕਰ ਰਿਹਾ ਸਾਂ ਮਨੁੱਖਾ ਜਨਮ ਦੇ ਭਾਈ ਭਗੀਰਥ ਨੂੰ ਦੇਖ ਕੇ ਰਸਤੇ ਪਾਇਆ ਹੈਰਾਨ ਤੇ ਹੋਇਆ ਵੀ ਪਰਮਾਤਮਾ ਨੌਕਰੀ ਕਰਦਾ ਹੈ ਕਹਿੰਦੇ ਸਾਡੇ ਭਲੇ ਲਈ ਜਾ ਦੇਵੀ ਦੇ ਚਰਨਾਂ ਚ ਕਈ ਵਾਰ ਮੱਥਾ ਟੇਕਿਆ ਕਹਿਣ ਲੱਗੇ ਜੀ ਆਪ ਨੇ ਦਿੱਤੀ ਤੇ ਉਹਦੇ ਘਰ ਵੱਲ ਤੋਰ ਦਿੱਤਾ ਈ ਮੈਂ ਇਹਦੇ ਬਦਲੇ ਤੈਨੂੰ ਕੀ ਭੇਟ ਕਰਾਂ ਆਖਣ ਲੱਗੀ ਬਸ ਤੂੰ ਜਾ ਤੂੰ ਤਰ ਜਾਏਗਾ ਭਲਾ ਕਹਿ ਜਦੋਂ ਚਾਰ ਕਦਮ ਤੁਰਿਆ ਤੇ ਪੁੱਛਦਾ ਦੇਵੀ ਮਾਂ ਇੱਕ ਗੱਲ ਦੱਸੇਂਗੀ ਹਾਂਜੀ ਕਹਿਣ ਲੱਗੇ ਵੀ ਤੂੰ ਨਿਸ਼ਾਨੀਆਂ ਤੇ ਦੱਸੀਆਂ ਨੇ ਰੱਬ ਦੀਆਂ ਟਿਕਾਣਾ ਵੀ ਦੱਸਿਆ ਈ ਜੇ ਤੇਰਾ ਨੀ ਉਥੋਂ ਕੰਮ ਭਲਾ ਹੋਇਆ ਤੂੰ ਆਨੀ ਮੇਰੇ ਕੋਲ ਵੀ ਉਦਾਸ ਨੀ ਉਹਨੂੰ ਮਿਲਣ ਦੀ ਤੇ ਜੇ ਮੈਨੂੰ ਰਾਹ ਦੱਸ ਸਕਦੀ ਏ ਤੇ ਤੂੰ ਕਿਉਂ ਨੀ ਮੇਰੇ ਨਾਲ ਚੱਲਦੀ ਤੂੰ ਵੀ ਉਹਦੇ ਚਰਨਾਂ ਚ ਬੇਨਤੀ ਕਰ ਤੇ ਤੂੰ ਵੀ ਉਦਾਸ ਲੈ ਲੈ ਕਹਿਣ ਲੱਗੀ ਬਸ ਇਹ ਤਾਂ ਮੁਸ਼ਕਲ ਏ ਅਸਾਂ ਨੇ ਕੁਝ ਕਮਾਈਆਂ ਕੀਤੀਆਂ ਦਾਨ ਪੁੰਨ ਕੀਤੇ ਮੰਤਰ ਜਪੇ ਦੇਵਤੇ ਬਣ ਗਏ ਪਰ ਬੇੜੇ ਪਾਰ ਕਰਨ ਲਈ ਸਾਨੂੰ ਫੇਰ ਮਨੁੱਖਾ ਜਨਮ ਲੈਣਾ ਪਵੇਗਾ ਉਹਦੇ ਚ ਪੂਰਾ ਗੁਰੂ ਮਿਲੇਗਾ ਉਹ ਨਾਮ ਦੇਵੇਗਾ ਉਹ ਜਿਹੜਾ ਅਭਿਆਸ ਕਰੇਗਾ ਕੇਵਲ ਉਹ ਤਰ ਸਕੇਗਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚੋਂ ਲਾਭ ਲੈਣ ਲਈ ਪਹਿਲਾਂ ਹੁਣ ਉਹਦੀ ਮਰਜ਼ੀ ਹੈ ਮਨੁੱਖਾ ਜਨਮ ਦੇਂਦਾ ਹੈ ਕਿ ਨਹੀਂ ਪਰ ਤੈਨੂੰ ਉਦਾਸ ਮਿਲੀ ਜਿਹੜੀ ਮੇਰੇ ਕੋਲ ਨਹੀਂ ਕਦੀ ਸੋਚ ਸਕਦੇ ਹੋ ਭਈ ਮਨੁੱਖ ਦੇਵਤਿਆਂ ਨਾਲੋਂ ਵੀ ਅੱਗੇ ਕਹਿ ਪਰ ਪਿਆਰਿਓ ਉਸ ਰੂਪ ਚ ਜੇਕਰ ਇਹਦਾ ਨਿਸ਼ਾਨਾ ਪਰਮਾਤਮਾ ਦਾ ਹੋਵੇ ਤੇ ਜੇ ਉਹ ਨਹੀਂ ਤੇ ਸਾਹਿਬ ਕਹਿੰਦੇ ਤੇਰੇ ਨਾਲ ਪਸ਼ੂ ਵੀ ਚੰਗੇ ਨੇ ਦੇਵਤਿਆਂ ਦੇ ਬਹੁਤ ਉੱਚੀ ਗੱਲ ਹੈ ਕਹਿੰਦੇ ਜੇ ਨਿਸ਼ਾਨਾ ਹੈ ਤੇ ਦੇਵਤੇ ਵੀ ਤੇਰੇ ਪਿੱਛੇ ਤੇ ਜੇਕਰ ਤੇਰਾ ਨਿਸ਼ਾਨਾ ਨਾਮ ਜਪਣ ਦਾ ਨਹੀਂ ਖਾਣਾ ਪੀਣਾ ਤੇ ਫਿਰ ਤੇ ਸਾਹਿਬ ਕਹਿੰਦੇ ਨੇ ਉਹ ਤੂੜੀ ਖਾ ਕੇ ਦੁੱਧ ਦਿੰਦਾ ਤੂੰ 36 ਪ੍ਰਕਾਰ ਦੇ ਭੋਜਨ ਖਾ ਕੇ ਉਹਦਾ ਸ਼ੁਕਰਾਨਾ ਨਹੀਂ ਕਰਦਾ ਤੇਰੇ ਨਾਲ ਉਹ ਗੁਰੂ ਕੇ ਪਿਆਰਿਓ ਸਾਹਿਬ ਕਹਿੰਦੇ ਨੇ ਉਹ ਪਸ਼ੂ ਵੀ ਚੰਗਾ ਏ ਕਹਿੰਦੇ ਕੋਕਰ ਵੀ ਚੰਗਾ ਏ ਸੂਰ ਵੀ ਚੰਗਾ ਏ ਸੂਰ ਵੀ ਉਹ ਗੰਦਗੀ ਸਾਫ ਕਰਦਾ ਏ ਮਨੁੱਖ ਤਾਂ ਬੋਲ ਬੋਲ ਕੇ ਪਾਪਾਂ ਦੀ ਗੰਦਗੀ ਖਿਲਾਰ ਦਿੰਦਾ ਕਹਿ ਕੁੱਤਾ ਵੀ ਜਿਹੜਾ ਏ ਉਹ ਵੀ ਕਿਸੇ ਦਾ ਪਹਿਰਾ ਦਿੰਦਾ ਵਫ਼ਾਦਾਰ ਏ ਅਸੀਂ ਰੱਬ ਦਾ ਖਾ ਕੇ ਵਫ਼ਾਦਾਰ ਨਹੀਂ ਬਣਦੇ ਪਰ ਜੇਕਰ ਉਹਦਾ ਨਿਸ਼ਾਨਾ ਬਣਾ ਕੇ ਉਹਦਾ ਨਾਮ ਜਪੀਏ ਤੇ ਫਿਰ ਪਿਆਰੇ ਦਰਜਾ ਉੱਚਾ ਪਰ ਇਹ ਸਾਖੀ ਨਹੀਂ ਬਣਾਣੀ ਵੀ ਭਾਈ ਭਗੀਰਥ ਹੋਇਆ ਇਸ ਤਰ੍ਹਾਂ ਨਹੀਂ ਗੱਲ ਕਰ ਰਹੇ ਹਾਂ ਵੀ ਸਾਨੂੰ ਸਤਿਗੁਰੂ ਜੀ ਨੇ ਮਿਹਰ ਕਰਕੇ ਪਹਿਲੀ ਗੱਲ ਮਨੁੱਖਾ ਜਨਮ ਮਿਲਣਾ ਫਿਰ ਮਨੁੱਖਾ ਜਨਮ ਤੋਂ ਬਾਅਦ ਇਸ ਧਰਮ ਵਿੱਚ ਸਾਡਾ ਪਿਆਰੇ ਪ੍ਰਵੇਸ਼ ਹੋਣਾ ਫਿਰ ਇੱਥੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਜਾਣਾ ਇਹ ਹੋਰ ਵੱਡੀ ਬਖਸ਼ਿਸ਼ ਹੈ ਪਰ ਸਤਿਗੁਰੂ ਦੇ ਚਰਨਾਂ ਚ ਆ ਕੇ ਇੰਨੀ ਦੇਰ ਬਾਅਦ ਇੰਨੀ ਗੁਰੇ ਕਿੰਨੀਆਂ ਪਜੂਨਾਂ ਚ ਲੰਘ ਕੇ ਆਏ ਹਾਂ ਇੱਥੇ ਆ ਕੇ ਫਿਰ ਕੋਈ ਗਲਤੀ ਕਰਨੀ ਤੈਨੂੰ ਸਿਆਣਾ ਕੌਣ ਕਹੇਗਾ ਜਿਹਦਾ ਬਾਪ ਰਾਜਾ ਹੋਵੇ ਉਹ ਕਿਸੇ ਕੋਲੋਂ ਜਾ ਕੇ ਇੱਕ ਮਹੱਲੇ ਦੀ ਚੌਧਰ ਮੰਗੇ ਪਿਆਰੇ ਸ਼ੋਭਾ ਨਹੀਂ ਦਿੰਦਾ ਜਿਹਨੂੰ ਇੱਕ ਘਰ ਵਿੱਚ ਨਹੀਂ ਉਹਦੀ ਚੌਧਰ ਚੱਲਦੀ ਉਹਦੀ ਮੰਗ ਹੋਵੇ ਇੱਕ ਸ਼ਹਿਰ ਦੀ ਚੌਧਰ ਕਰਨ ਦੀ ਉਹ ਸੋਹਣਾ ਲੱਗਦਾ ਹੈ ਉਹਦੇ ਲਈ ਉਹ ਬਹੁਤ ਵੱਡੀ ਗੱਲ ਏ ਪਿਆਰਿਓ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਖਜਾਨਾ ਉਹਨਾਂ ਨੂੰ ਥੋੜੀ ਬਹੁਤੀ ਤਾਕਤ ਮਿਲ ਜਾਏ ਦੀ ਸਿਰੀ ਰੋਟੀ ਕੱਪੜੇ ਚ ਕਾਮਯਾਬ ਹੋ ਜਾਣ ਉਹ ਭਲਾ ਏ ਪਰ ਜਿਨ੍ਹਾਂ ਨੂੰ ਸਤਿਗੁਰੂ ਕਹਿਣ ਵੀ ਤੁਹਾਨੂੰ ਸ੍ਰਿਸ਼ਟੀ ਦਾ ਮਾਲਕ ਦਿੰਦੇ ਆ ਉਹ ਕਹਿਣ ਵੀ ਇਹ ਗੱਲ ਚੰਗੀਆਂ ਨੇ ਸਮਝੌਤਾ ਕਰਨ ਸ਼ੋਭਾ ਨਹੀਂ ਦਿੰਦਾ ਉਹਨਾਂ ਲਈ ਇਹ ਗੱਲ ਆਖੇ ਵੱਲ ਸੌਦਾ ਨਹੀਂ ਘਾਟੇ ਵਾਲਾ ਹੈ ਹੁਣ ਅਗਲਾ ਬਚਨ ਅੱਜ ਆਪ ਜੀ ਨੇ ਲਗਾਤਾਰ ਸੁਣਿਆ ਭਈ ਸਤਿਗੁਰੂ ਜੀ ਆਖਦੇ ਜਦੋਂ ਆਪਾਂ ਇਹ ਗੁਰੂ ਵਾਲੇ ਬਣ ਗਏ ਸਤਿਗੁਰੂ ਜੀ ਦੀ ਸਿੱਖੀ ਲੈ ਲਈ ਹੁਣ ਇਸ ਪੈਂਡੇ ਤੇ ਰੁਕਣਾ ਨੀ ਤੁਰਨਾ ਏ ਤੇ ਤੁਰ ਕੇ ਕੀ ਕਰਨਾ ਏ ਕਹਿਣ ਲੱਗੇ ਰੱਬ ਕੋਲ ਸਤਿਗੁਰੂ ਕੋਲ ਇੱਕ ਦਾਤ ਮੰਗਿਆ ਜੇ ਕਰ ਕਿਰਪਾ ਕਿਰਪਾ ਦਿਆਲ ਪ੍ਰਭ ਉਹਦੇ ਕੋਲੋਂ ਕਾਹਦੀ ਮਿਹਰ ਮੰਗੀਏ। ਹੇ ਦਇਆਵਾਨ ਕਿਰਪਾਲੂ ਪ੍ਰਭੂ ਜੀਓ, ਇਹ ਨਿਧ ਸਿਧ ਪਾਵੋ ਮੇਰੇ ਇਹ ਖਜ਼ਾਨਾ। ਲੋਕੀ ਤੇ ਨਿਧੀਆਂ ਸਿਧੀਆਂ ਮੰਗਦੇ ਨੇ ਨਾ ਭਈ ਇਹ ਦੁਨੀਆਂ ਦਾ ਕੁਝ ਇਕੱਠਾ ਹੋਵੇ, ਮੈਂ ਵੀ ਤੁਹਾਡੇ ਕੋਲ ਮੰਗਣ ਆਇਆ। ਸਿੱਧ ਕਾਮ ਜਾਪ ਨਿਧ ਖਜ਼ਾਨਾ, ਖਜ਼ਾਨਾ ਲੈਣ ਆਇਆ ਸੱਚੇ ਪਾਤਸ਼ਾਹ ਤੁਹਾਡੇ ਕੋਲੋਂ। ਕਾਮ ਜਾਪ ਕੀ ਲੈਣੀ, ਕਾਹਦੀ, ਮੈਨੂੰ ਹੋਰ ਕੁਝ ਨੀ ਚਾਹੀਦਾ, ਕਿਉਂਕਿ ਤੁਸੀਂ ਮਿਲਦੇ ਹੋ ਬਾਂਹ ਪਗੜੀ ਦੇ ਨਾਮ ਮਿਲ ਗਿਆ, ਹੁਣ ਇਹਦੇ ਚ ਕਾਮਯਾਬ ਮੈਂ ਇਕੱਲੇ ਨੀ ਹੋਣਾ। ਮੇਰੇ ਤੇ ਕਿਰਪਾ ਕਰੋ, ਸੰਤ ਜਣਾ ਦੀ ਰੇਣੂਕਾ ਲੈ ਮਾਥੇ ਲਾਵੋ, ਮੈਨੂੰ ਨਾ ਆਪਣੇ ਮਹਾਂਪੁਰਖਾਂ ਦੀ ਚਰਨ ਧੂੜ ਦੇ ਮੈਂ ਮੱਥੇ ਤੇ ਲਾਣੀ। ਖਾਦੋ ਗਏ ਇਹ ਕਿਉਂ ਬਚਨ ਇੱਕ ਵਾਰ ਨਹੀਂ, ਆਪ ਜੀ ਨੇ ਪ੍ਰਮਾਣ ਨਾਲ ਸੁਣੇ। ਪਰ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਕੁਮਾਰੀ ਓਮ ਸਤਾਣੀ, ਸੰਤ ਕੁਮਾਰ ਆ ਬਹਿਣਾ, ਸੰਤਨ ਸੋ ਮੇਰੀ ਲੇਵਾ ਦੇਵੀ। ਖੁਰੇ ਕਿਤਨੇ ਪੁਵਾਰ ਸਤਿਗੁਰੂ ਬੋਲਦੇ ਨੇ, ਪ੍ਰਮਾਣ ਸਾਹਿਬਾਂ ਦੀ ਬਾਣੀ ਦੇ ਨੇ ਨਾ, ਆਪ ਰੱਬ ਬੋਲਦਾ ਹੈ ਸਾਡੇ ਭਲੇ ਲਈ। ਪਿਆਰਿਓ ਫਿਰ ਆਪ ਜੀ ਨੇ ਸ਼ਬਦ ਇਹ ਵੀ ਸੁਣਿਆ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਕੀ ਸਜਣ ਸੁਖੇਲੇ, ਰਾਖੋ ਰਾਖਣ ਕਾਰ ਦਿਆਲਾ, ਨਾਨਕ ਕਰਕੇ ਬੋਲੇ ਆਪ ਬੋਲੇ ਬਣਨਾ, ਤੇ ਉਹਨਾਂ ਦੀ ਸੰਗਤ ਮੰਗਣੀ ਅੱਗੋਂ। ਗੁਰੂ ਕੇ ਪਿਆਰਿਓ ਆਖਿਰਕਾਰ ਕਿਉਂ, ਇੱਕ ਯਾਦ ਰੱਖਣਾ, ਮਨ ਮੰਨੇ ਨਾ ਮੰਨੇ, ਲੋਕ ਮੰਨਣ ਨਾ ਮੰਨਣ, ਗੁਰੂ ਕੇ ਪਿਆਰਿਓ ਮਾਪੇ ਪਰਵਾਹ ਮੰਨੇ ਨਾ ਮੰਨੇ, ਦੁਨੀਆਂ ਮੰਨੇ ਨਾ ਮੰਨੇ, ਪਰ ਇੱਕ ਗੱਲ ਯਾਦ ਰੱਖਿਆ ਜੇ, ਸਤਿਗੁਰੂ ਜੀ ਦੇ ਲੜ ਲੱਗ ਕੇ ਜੇਕਰ ਉਹਦੇ ਬਖਸ਼ੇ ਦੀ ਸੰਗਤ ਨਹੀਂ ਤੇ ਸਾਨੂੰ ਮਿਲੇ, ਕਦੇ ਵੀ ਉਹ ਮੰਜ਼ਿਲ ਨਹੀਂ ਮਿਲ ਸਕਦੇ। ਇਹ ਕਿਸੇ ਮਨੁੱਖ ਦਾ ਫੈਸਲਾ ਨਹੀਂ, ਸੱਚੇ ਪਾਤਸ਼ਾਹ ਜੀ ਦਾ ਹੈ, ਤੇ ਉਹ ਸਾਨੂੰ ਰੋਜ਼ ਇਹ ਚੇਤਾ ਕਰਾਉਂਦੇ ਨੇ। ਪਿਆਰਿਓ ਗੱਡੀ ਦੇ ਚਾਰ ਟਾਇਰ ਹੋਣ ਤਾਂ ਚੱਲਣੀ ਨਾ, ਚਾਰੇ ਟਾਇਮ ਹੋਣ, ਇੱਕ ਨੂੰ ਪੈਂਚਰ ਕਰ ਛੱਡੋ ਕੋਈ ਗੱਲ ਨੀ, ਤਿੰਨ ਤੇ ਕਹਿਣੀ, ਕਦੇ ਦੋ ਨੂੰ ਕਰ ਛੱਡੋ, ਦੋ ਨਾਲ ਗੱਡੀ ਨੀ ਚੱਲਣੀ, ਚਾਰੇ ਚਾਹੀਦੇ ਨੇ। ਇਸ ਕਦਮ ਪੁੱਟ ਲਿਆ ਵੀ ਗੁਰੂ ਜੀ ਦਾ ਇੱਕ ਬਚਨ ਮੰਨਿਆ ਆ ਗਏ, ਜੇ ਦੂਸਰਾ ਨਹੀਂ ਮੰਨਿਆ ਤੇ ਸਫ਼ਰ ਤੈਅ ਹੋਣਾ ਹੀ ਨਹੀਂ। ਕਹਿ ਥੋੜਾ ਜਿਹਾ ਅੱਗੇ ਗਏ, ਫਿਰ ਪਿੱਛੇ, ਫਿਰ ਅੱਗੇ, ਫਿਰ ਪਿੱਛੇ। ਪਿਆਰਿਓ ਸਾਧੂ ਕੀ ਕਰਦਾ, ਕਹਿ ਸਾਡੀ ਕੌਮੇ ਤੇ ਸੱਟ ਮਾਰੇਗਾ, ਸਾਨੂੰ ਇਹੋ ਜਿਹਾ ਮਖੌਲ ਸਿਰਜ ਕੇ ਦੇਵੇਗਾ ਜਿਹਦੇ ਚ ਪਾਪ ਤੇ ਗੁਨਾਹ ਵਾਲੇ ਕਰਮ ਨਾ ਆਉਣ, ਸ਼ੁਭ ਕਰਮ ਤੇ ਸ਼ੁਭ। ਗੁਰੂ ਕੇ ਪਿਆਰਿਓ ਗੱਲਾਂ ਸਾਡੇ ਜੀਵਨ ਵਿੱਚ ਪ੍ਰਵੇਸ਼ ਹੁੰਦੀਆਂ ਜਾਣ, ਉਹਨਾਂ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਉਹ ਕਿੱਦਾਂ ਵਿਧੀਆਂ ਬਣਾਉਂਦੇ ਨੇ, ਕਿੱਦਾਂ ਢੰਗ ਵਰਤਦੇ ਨੇ, ਹਰ ਜਗਿਆਸੂ ਨੂੰ ਹਰ ਵੱਖਰਾ ਉਪਦੇਸ਼ ਕਰਨਗੇ। ਉਹਦੇ ਅੰਦਰ ਦੀ ਹਾਲਤ ਮੁਤਾਬਕ ਜਿਵੇਂ ਵੈਦ ਕੋਈ ਡਾਕਟਰ ਕੋਲ ਰੋਗੀ ਤੇ ਸਾਥੀ ਜਾਂਦੇ ਨੇ, ਪਰ ਪਿਆਰਿਓ ਜਿਹੋ ਜਿਹਾ ਕਿਸੇ ਨੂੰ ਰੋਗ ਹੋਵੇ ਉਦਾਂ ਦੀ ਦਵਾਈ। ਇਸੇ ਤਰ੍ਹਾਂ ਸਤਿਗੁਰੂ ਪੂਰਾ ਹੈ, ਇਹ ਜੇ ਹਰ ਪ੍ਰਕਾਰ ਦੀ ਦਵਾਈ ਹੈ, ਦਵਾਈ ਇੱਕੋ ਹੈ ਸਰਬ ਰੋਗ ਦਾ ਔਖਦ ਨਾਮ, ਪਰ ਉਹ ਨਾਮ ਦੀ ਦਵਾਈ ਸਾਡੀ ਆਪਣੇ ਰੋਗ ਦੇ ਮੁਤਾਬਕ ਸ਼ਿਕਾਇਤ ਪੈਂਦੀ ਹੈ। ਉਹ ਗੁਰਮੁਖ ਗੁਰੂਆਂ ਦੱਸਦੀਆਂ ਨੇ, ਸਾਧ ਦੱਸਣਗੇ, ਉਹਦੇ ਬਖਸ਼ੇ ਦੱਸਣਗੇ, ਦੱਸਦੇ ਨੇ ਜਿਹੜੇ ਤੁਰੇ ਨੇ। ਗੁਰੂ ਕੇ ਪਿਆਰਿਓ ਕਿਵੇਂ, ਆਪ ਜੀ ਨੂੰ ਪਤਾ ਹੈ ਨਾ, ਜਦੋਂ ਸੰਤ ਬਾਬਾ ਅਦਰ ਸਿੰਘ ਰੇਗੂ ਸਾਹਿਬ ਵਾਲੇ ਉਹਨਾਂ ਦੇ ਚਰਨਾਂ ਵਿੱਚ ਸੰਤ ਬਾਬਾ ਈਸ਼ਰ ਸਿੰਘ ਜੀ ਟਾਂਡਾ ਸਾਹਿਬ ਵਾਲੇ ਗਏ, ਪਹਿਲਾ ਨਾਮ ਸੀ ਗੁਲਾਬ ਸਿੰਘ। ਗੁਰੂ ਕੇ ਪਿਆਰਿਓ ਜਦੋਂ ਸੰਗਤ ਮਿਲੀ, ਖੈਰ ਨਾਮ ਵੀ ਉਹ ਬਦਲ ਦਿੱਤਾ ਗਿਆ, ਸੰਗਤ ਚ ਆਏ ਵੱਡੇ ਬਾਬਾ ਜੀ ਕਹਿਣ ਲੱਗੇ ਤੁਸੀਂ ਜਾਓ, ਅਮੀਰਾਂ ਦੇ ਪੁੱਤ ਇਹਨੇ ਕੀਮਤੀ ਕੱਪੜੇ ਪਾਏ, ਸਾਡੀ ਸੇਵਾ ਕਰਨੀ ਸੁਖਾਲੀ ਨਹੀਂ। ਇੱਕ ਹੋਰ ਕਮਾ ਲੈਣਾ, ਪਹਿਲਾਂ ਸਤਿਗੁਰੂ ਮਿਲਾ ਲੈਂਦੇ ਬਖਸ਼ੇ ਨੂੰ, ਫਿਰ ਉਹਦੇ ਫਿਰਾਈ ਨਾ ਜਦੋਂ ਹੁਕਮ ਚੱਲਦਾ ਸੇਵਾ ਕਰਵਾਉਂਦੇ ਉਹ ਭਜਾਣਗੇ ਤੇ ਅੰਦਰੋਂ ਭੱਜਣ ਵੀ ਨਹੀਂ ਦੇਂਦੇ, ਉਪਰੋਂ ਚੋਟਾਂ ਮਾਰਨੀਆਂ ਘੁਮਿਆਰ ਦੀ ਤਰ੍ਹਾਂ, ਪਰ ਇੱਕ ਖਾਸ ਭਾਂਡੇ ਦੇ ਅੰਦਰ ਵੀ ਰੱਖਦੇ ਨੇ। ਪਰ ਉਹਨੂੰ ਹੀ ਘੁਮਿਆਰ ਪਿਆਰਿਓ ਉਤੋਂ ਚੋਟਾਂ ਮਾਰਦਾ ਜਿਹਨੂੰ ਘੜਨਾ ਦੋਵੇ, ਜਿਹਨੂੰ ਘੜਨਾ ਨੀ ਕੁਛ ਮੁੱਛ ਕਰਕੇ ਮਿੱਟੀ ਨੂੰ ਸੁੱਟ ਦੇਣਾ, ਪਰ ਆਂਦੇ ਸੁੱਟੋ ਇਹ ਕੰਮ ਦੀ ਨਹੀਂ। ਜਿਸ ਭਾਂਡੇ ਨੂੰ ਤਿਆਰ ਕਰਨਾ, ਜਿਸ ਮਿੱਟੀ ਦਾ ਭਾਂਡਾ ਬਣਨਾ, ਜਿਸ ਭਾਂਡੇ ਵਿਚ ਕੁਝ ਪਾਣਾ, ਉਹਨੂੰ ਮਾਰ ਸਹਿਣੀ ਪੈਂਦੀ ਏ। ਜਿਹਦੇ ਭਾਂਡੇ ਵਿਚ ਰੱਬ ਨੇ ਪਾਉਣਾ ਏ, ਉਹਨੂੰ ਸਤਿਗੁਰੂ ਸਾਧੂ ਦੇ ਰਾਹੀਂ ਉਸ ਭਾਂਡੇ ਨੂੰ ਘੜਦੇ ਨੇ, ਚੋਟਾਂ ਮਾਰਦੇ ਨੇ। ਪਿਆਰਿਓ ਜਦੋਂ ਮਹਾਂਪੁਰਖਾਂ ਨੇ ਕਿਹਾ ਜਾਓ ਇਹ ਘਾਟੀ ਔਖੀ ਏ, ਤੇ ਉਦੋਂ ਨਾ ਗੁਰੂ ਕੇ ਪਿਆਰਿਓ ਕਹਿਣ ਲੱਗੇ ਜੀਓ ਇਹ ਹੁਣ ਜਾਣ ਦੀ ਗੱਲ ਨਾ ਕਰੋ। ਕਹਿਣ ਲੱਗੇ ਤੈਨੂੰ ਪਤਾ ਕਿ ਸੁੱਖ ਤੇ ਆਰਾਮ ਕੋਈ ਨੀ ਮਿਲਣਾ। ਕਹਿਣ ਲੱਗੇ ਜੀ ਪਰਵਾਹ ਨੀ। ਕਹਿੰਦੇ ਸਾਜੀ ਦੇ ਇਸ ਤਨ ਧਕਣ ਲਈ ਕੋਈ ਖਫਣੀ ਪਾਣੀ ਪਵੇਗੀ, ਪਰਵਾਹ ਨੀ। ਪਿਆਰਿਓ ਇਹੋ ਜਿਹਾ ਜਦੋਂ ਬਚਨ ਕਰਕੇ ਲਾਇਆ ਆ ਸੇਵਾ ਅੰਦਰ, ਤੇ ਸੇਵਾ ਕਾਜੀ ਕਹਿ 12 ਸਾਲ ਲਗਾਤਾਰ ਧਰਤੀ ਤੇ ਕੰਡ ਨੀ ਲੱਗੀ, ਭਾਵ ਸੁੱਤੇ ਨਹੀਂ। ਜੇ ਕਿਧਰੇ ਨੀਂਦ ਆਈ ਤੇ ਬੈਠਿਆ ਈ ਝਟਕਾ ਵੱਜ ਗਿਆ ਈ, ਪਰ ਇਹ ਮਤ ਸੋਚਣਾ ਜਦੋਂ ਹੁਣ ਹੁਣੇ ਤਰਸ ਕਰਕੇ ਕਿਰਪਾ ਕੀਤੀ ਹੈ ਬਲੰਦਪੁਰੀ ਦੇ ਸਥਾਨ ਤੇ ਵਰਤ ਰਹੀ ਕਲਾ ਦਰਗਾਹ ਦੀ ਖੁੱਲੀ ਜੋ ਵਰਤ ਰਹੀ ਹੈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਕੋਲੇ। ਉਹ 96 ਵਿਚ ਚੋਲਾ ਬਦਲ ਗਏ, 96 ਤੋਂ ਬਾਅਦ ਹੁਣ ਵਾਰ ਕੇ ਬਾਬਾ ਜੀ ਕੱਲ 2-4 ਸਿੰਘਾਂ ਨੇ ਕਿਹਾ ਅੱਜ ਵੀ ਕਿਹਾ ਕਿ ਜਦੋਂ ਬਾਬਾ ਜੀ ਕਹਿੰਦੇ ਉਹ ਸਾਨੂੰ ਕੀ ਪਤਾ ਕਿਸ ਬਾਬਾ ਜੀ ਦੀ ਗੱਲ ਚੱਲ ਰਹੀ। ਇੱਕ ਬੇਨਤੀ ਹੈ ਗੁਰੂ ਕੇ ਪਿਆਰਿਓ, ਸਤਿਕਾਰ ਯੋਗ ਸ਼ਬਦ ਏ, ਸਭ ਤੋਂ ਔਖਾ ਕਰਮ ਹੁੰਦਾ ਏ ਕਿਸੇ ਭਾਵਨਾ ਵਾਲੇ ਨੂੰ ਆਪਣੇ ਮਹਾਂਪੁਰਖ ਦਾ ਨਾਮ ਲੈਣਾ। ਉਹਦੇ ਨਾਲ ਅੰਦਰ ਕਬੂਲ ਨਹੀਂ ਕਰਦਾ ਉਸ ਗੱਲ ਨੂੰ ਭਈ ਨਾ ਲਵੇ ਉਹਦਾ। ਇਹ ਕਾਰਨ ਮਸ਼ਹੂਰ ਨੇ ਪ੍ਰੇਮੀਆਂ ਵੱਲੋਂ ਰਾੜਕੇ ਵਾਲੇ, ਮਸੂਆਣੇ ਵਾਲੇ, ਨਾਨਕ ਸਰ ਵਾਲੇ, ਇਹ ਕੋਈ ਇੱਕ ਅਦਬ ਹੁੰਦਾ ਏ। ਇੱਕ ਤਾਂ ਕਿਸੇ ਨੂੰ ਕਹਿਣਾ ਸੁੱਤੇ ਸਿਰ ਅੰਦਰੋਂ ਉੱਠਦਾ ਹੀ ਨਹੀਂ। ਆਪ ਸਾਰੇ ਜਿਹੜੇ ਵੀਰ ਭੈਣ ਸੰਗਤ ਕਰਦੇ ਆ ਮਾਲਕ ਦੀ ਕਿਰਪਾ ਨਾਲ ਇਹਨਾਂ ਬਾਬਾ ਜੀ ਦੀ ਪਿਆਰਿਓ ਉਹਨਾਂ ਦੀ ਜ਼ੁਬਾਨ ਤੇ ਨਾਂ ਬਹੁਤ ਘੱਟ ਹੁੰਦਾ ਹੈ, ਪਰ ਕੇਵਲ ਦੱਸਣ ਲਈ ਨਾਨਕ ਬਾਬਾ ਬਲਦੇਵ ਸਿੰਘ ਜੀ। ਪਰ ਸਾਧ ਸੰਗਤ ਉਹ ਨਾਂ ਕੇਵਲ ਇਸ ਤਰ੍ਹਾਂ ਤੇ ਲਿਆ ਜਾਵੇ, ਅੰਦਰੋਂ ਨਿਕਲਦਾ ਹੀ ਨਹੀਂ ਵੱਡਿਆਂ ਨੂੰ ਵੱਡੇ ਬਾਬਾ ਜੀ ਜਾਂ ਹੋਣ ਵਾਲੇ ਬਾਬਾ ਜੀ। ਉਹਦਾ ਕਾਰਨ ਇਸੇ ਦਰਗਾਹ ਦੀਆਂ ਉਹ ਖੁੱਲੀਆਂ ਖੇਡਾਂ ਵਰਤ ਰਹੀਆਂ ਨੇ ਜਿਹਨੂੰ ਕਿ ਗੁਰੂ ਕੇ ਪਿਆਰਿਓ ਬਿਆਨ ਤਾਂ ਕਰਨ ਵਾਲੀ ਚੀਜ਼ ਹੀ ਨਹੀਂ ਨਾ ਹੁੰਦੇ, ਪਰ ਇੱਕੋ ਗੱਲ ਕਹਿ ਸਕਦੇ ਹਾਂ ਪਿਆਰਿਓ ਤੇ ਸਿੱਧੀ ਬਾਂਹ ਪਕੜੀ ਜਾਂਦੀ ਹੈ, ਪਰ ਜਿਹਨਾਂ ਦੇ ਉਹ ਭਾਵ ਬਣਾਉਣ ਤੇ ਉਹ ਤਰਸ ਕਰਨ। ਮੈਂ ਬੇਨਤੀ ਕਰਨ ਲੱਗਾ ਸਾਂ ਮਤ ਸੋਚਣਾ ਕੋਈ 12 ਸਾਲ ਸਮੇਂ ਨਾਲ ਤੁਹਾਨੂੰ ਰੱਬ ਮਿਲ ਜਾਏਗਾ, ਕੋਈ 36 ਸਾਲ ਸਮੇਂ ਨਾਲ ਰੱਬ ਮਿਲ ਜਾਏਗਾ। 100 ਸਾਲ ਦੀ ਉਮਰ ਹੋਵੇ ਉਹ ਖਾਵੇ ਕੁਝ ਨਾ, ਉਹ ਕੇਵਲ ਸਮੇਂ ਨਾਲ ਉਹਨੂੰ ਰੱਬ ਮਿਲ ਜਾਏਗਾ। ਇਹ ਨੀ ਕਹਾਣੀ ਪਿਆਰਿਓ, ਕਹਾਣੀ ਇਹ ਹੈ ਕਿਹੜਾ ਸਤਿਗੁਰੂ ਜੀ ਦੇ ਬਖਸ਼ੇ ਮਹਾਂਪੁਰਖ ਦੇ ਹੁਕਮ ਨੂੰ ਕਿਹੜਾ ਮੰਨਦਾ ਏ। ਜੇ ਉਹਦਾ ਹੁਕਮ ਏ ਖਵਾਣ ਦਾ, ਚੰਗਾ ਛਕਾਣ ਦਾ, ਤੇ ਉਹਦੇ ਵਿਚ ਰਾਜੀ। ਜਦੋਂ ਵੜਕੇ ਬਾਬਾ ਜੀ ਆਏ ਨਾ ਇੱਥੇ ਕਨੇਡਾ ਵਿਖੇ 93 ਵਿਚ, ਤੇ ਸਾਡੇ ਗੁਆਂਢ ਚ ਆਪਣਾ ਸਤਸੰਗੀ ਹੈ, ਉਹਦੇ ਘਰ ਸੁਣਿਆ ਕੱਲਿਆ, ਪਹਿਲਾਂ ਮਿਲੇ ਨੀ ਕਦੇ, ਸਿੰਘ ਬੈਠੇ ਨੇ ਪਿਆਰ ਨਾਲ, ਤੇ ਉਹਨਾਂ ਨੇ ਆਖਿਆ ਵੀ ਚਾਰ ਸਾਹਿਬ ਨੂੰ ਬੁਲਾ ਕੇ ਲਿਆਓ। ਗਏ ਸਿੰਘ ਰੰਗ ਦੇ ਸਤਸੰਗ ਕਰਦੇ ਸੀ, ਉਹ ਪ੍ਰਸ਼ਾਦਾ ਛਕ ਰਹੇ ਸਨ। ਪ੍ਰਸ਼ਾਦਾ ਛਕਦਿਆਂ ਨੂੰ ਜਦੋਂ ਇੱਥੇ ਰੋਜ਼ ਦੀਆਂ ਗੱਲਾਂ ਨੇ ਹੁਣ ਵੀ ਉਦੋਂ ਤੋਂ ਲੈ ਕੇ ਦੇਖ ਰਹੇ ਹਾਂ, ਪਰ ਜਦੋਂ ਉਹ ਸੰਗਤ ਵਿਚ ਆਈਏ ਤਾਂ ਹੋਇਆ ਕਿ ਉਹ ਚਲੇ ਗਏ। ਉਹਨਾਂ ਦੇ ਘਰ ਮੱਕੀ ਦੇ ਪ੍ਰਸ਼ਾਦੇ ਤੇ ਸਾਥ ਬਣਿਆ। ਬਾਬਾ ਜੀ ਨੇ ਆਉਂਦਿਆਂ ਸਾਰ ਉਹਨਾਂ ਨੇ ਸੀਸ ਨਵਾਇਆ, ਨਮਸਕਾਰ ਕੀਤੀ, ਫਤਿਹ ਬੁਲਾਈ। ਕਹਿੰਦੇ ਵੀ ਸਿੰਘ ਨੂੰ ਪ੍ਰਸ਼ਾਦਾ ਛਕਾਓ। ਕਹਿੰਦਾ ਜੀ ਮੈਂ ਛਕ ਕੇ ਆਇਆ, ਹੁਣੇ ਮੇਰੇ ਹੱਥ ਵਿਚ ਸੀ। ਕਹਿੰਦੇ ਦੋ ਛਕਾਓ ਨੇ ਨਾ ਕੀਤੀ ਹੈ, ਦੋ ਛਕਾ ਦਿੱਤੇ ਮੱਕੀ ਦੇ ਪ੍ਰਸ਼ਾਦੇ ਤੇ ਸਾਗ ਨਾਲ, ਹੋਰ ਲੈ ਕੇ ਆਇਆ। ਕਹਿੰਦੇ ਹੋਰ ਲਿਆਓ। ਕਹਿੰਦੇ ਜੀ ਅੱਗੇ ਛਕ ਕੇ ਆਇਆ, ਹੋਰ ਛਕਾ ਕੇ ਇਸੇ ਨੀ ਕਿਆ ਮਾਰੋਗੇ ਸ਼ਰਧਾਲੂ। ਸਾਨੂੰ ਪਤਾ ਸੀ ਸਾਧੂਆਂ ਕੋਲੋਂ ਕਿਵੇਂ ਲਾ ਕੇ ਲਈ ਦੇ ਨੇ। ਕਹਿਣ ਲੱਗੇ ਉਹਨਾਂ ਇੱਕ ਦਿਨ ਲੱਗੇ ਤੇ ਉਹਨੇ ਨਾ ਕੀਤੀ, ਕਹਿੰਦੇ ਦੋ ਹੋਰ ਦੇ ਦਿਓ, ਹੋਰ ਛਕਾ ਦਿੱਤੇ ਉਹ ਨਾ ਕਰੇ, ਹੋਰ 15 ਪ੍ਰਸ਼ਾਦੇ ਛਕਾ ਦਿੱਤੇ। ਕਹਿੰਦੇ ਉੱਠ ਕੇ ਖੜਾ ਹੋ ਜਾ, ਖੜੇ ਹੋ ਗਏ, ਬਹਿ ਗਏ, ਫਿਰ ਭੁੱਖ ਦੀ ਭੁੱਖ ਲੱਗੀ। ਕਹਿ ਉਹਦੇ ਤੇ ਕੇਸ ਬਣੇ ਹੋਏ ਸੀ, ਕਹਿੰਦੇ 14 ਕੇਸ ਤੇਰੇ ਜਿਹੜੇ ਸਨ ਉਹਨਾਂ ਤੋਂ ਤੂੰ ਬੜੀ ਕੋਇਓ, ਇੱਕ ਰਹਿ ਗਿਆ ਲੋਕੀ ਕੋਈ ਬਚਨ ਨੀ ਮੰਨਿਆ। ਇਹਨਾਂ ਦਾ ਕੌਣ ਅੰਤ ਪਾਵੇਗਾ? ਕਿਸੇ ਨੂੰ ਛਕਾ ਕੇ, ਕਿਸੇ ਨੂੰ ਗੁਰੂ ਕੇ ਪਿਆਰੇ ਉੱਚੀ ਜਗ੍ਹਾ ਚ ਬਿਠਾ ਕੇ, ਕਿਸੇ ਨੂੰ ਜੋੜਿਆ ਚ, ਤੇ ਕਿਸੇ ਨੂੰ ਕਹਿਣਗੇ ਤੂੰ ਦੁਆਰਾ ਚ ਆਵੀ ਨਾ, ਪਰ ਅੰਦਰੋਂ ਜਾਣ ਕਿਸੇ ਦਿੰਦੇ ਨੇ, ਇਹ ਉਹਨਾਂ ਨੂੰ ਬਣ ਆਉਂਦਾ। ਪਰ ਕਮਾਲ ਇਹ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਦੀ ਘਰ ਦੀ ਖੇਡ, ਪਰ ਅੱਜ ਵੀ ਵੇਦ ਕਹਿ ਰਹੇ ਸਨ ਪ੍ਰਚਾਰ ਇਹੋ ਜਿਹਾ ਹੋ ਚੁੱਕਾ ਹੈ ਭਈ ਸਾਡੇ ਅੰਦਰ ਸਤਿਗੁਰਾਂ ਦੀ ਵੀ ਸ਼ਰਧਾ ਮੁਕਾਈ ਜਾ ਰਹੀ ਹੈ, ਸਾਧੂਆਂ ਤੇ ਗੁਰਮੁਖਾਂ ਲਈ ਸ਼ਰਧਾ ਮੁਕਾਈ ਜਾ ਰਹੀ ਹੈ। ਜਿੱਥੋਂ ਸ਼ਾਂਤੀ ਮਿਲਣੀ ਸੀ ਉੱਥੋਂ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਨੇ। ਜਿਨ੍ਹਾਂ ਗੁਰੂ ਅਸਥਾਨਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪ੍ਰੇਮ ਵੰਡਣਾ ਸੀ, ਉਹ ਸੀ ਕੇਵਲ ਇੱਕ ਦੂਸਰੇ ਦੀ ਚੌਧਰ ਦੇ ਝਗੜਿਆਂ ਦੀ, ਭੈੜੀ ਜਿਹੀਆਂ ਗੱਲਾਂ ਕੰਨਾਂ ਚ ਪੈਂਦੀਆਂ ਨੇ, ਉੱਚੀਆਂ ਖੇਡਾਂ ਭੁਰ ਕਿੱਧਰ ਗਈਆਂ, ਪਰ ਵਰਤਦੀਆਂ ਸੀ, ਵਰਤ ਰਹੀਆਂ ਨੇ ਅੱਜ, ਪਰ ਪਤਾ ਹੈ ਲਾਭ ਕਿਉਂ ਨੀ ਲੈਂਦੇ? ਬਾਬਾ ਜੀ ਦਾ ਬੱਚਾ ਨੇ, ਉਹ ਕਹਿੰਦੇ ਸੀ ਜਿਹੜਾ ਮਹਾਂਪੁਰਖ ਸਰੀਰ ਛੱਡ ਜਾਵੇ ਉਹਨੂੰ ਮੰਨਣਾ ਬਹੁਤ ਸੌਖਾ ਹੈ, ਸਰੀਰ ਵਿੱਚ ਹੁੰਦਿਆਂ ਮੰਨਣਾ ਅੰਤਾਂ ਦਾ ਔਖਾ ਹੈ। ਅਸੀਂ ਸਤਿਗੁਰਾਂ ਤੋਂ ਕਿਉਂ ਨੀ ਲਾਭ ਲੈਂਦੇ? ਸਾਹਿਬਾਂ ਨੇ ਇਹ ਕਿਉਂ ਵਿਧੀ ਬਣਾਈ, ਕਿਉਂ ਢੰਗ ਬਣਾਇਆ? ਪਾਤਸ਼ਾਹ ਜੀ ਨੇ ਵਿਚਾਲੇ ਆਪਣੇ ਬਖਸ਼ਿਆਂ ਦੇ ਰਾਹੀਂ ਕਹਿੰਦੇ ਕਿਉਂ ਆਖਦੇ ਨੇ ਅਸੀਂ ਤੁਹਾਨੂੰ ਬਖਸ਼ਣਾ? ਕਿਉਂ ਅਸੀਂ ਆਪਣੀ ਮਰਜ਼ੀ ਨਾਲ ਆਏ, ਜੋ ਸਾਡਾ ਜੀ ਕੀਤਾ ਜਿਹੜੇ ਢੰਗ ਨਾਲ ਉਹਦਾ ਨਾਲ ਹੀ ਅਸੀਂ ਮਹਾਰਾਜ ਜੀ ਦਾ ਸਤਿਕਾਰ ਕਰਕੇ ਚਲੇ ਗਏ। ਇੱਥੇ ਪੁੱਛਿਆ ਨੀ ਮਾਲਕ ਸਤਿਗੁਰੂ ਜੀ ਤੁਹਾਨੂੰ ਸਾਡੀ ਸੇਵਾ ਪ੍ਰਵਾਨ ਵੀ ਹੈ ਕਿ ਨਹੀਂ? ਆਪ ਹੀ ਬਣਾ ਲਿਆ, ਮੈਂ ਸੇਵਾ ਕੀਤੀ ਏ ਇਹਨੇ ਸਾਲਾਂ ਤੋਂ ਕਰਦਾ ਵਾ, ਕਿ ਉਹ ਪ੍ਰਵਾਨ ਕੋਈ ਏ ਕਿ ਨਹੀਂ? ਉਹ ਸਾਧੂ ਦੱਸੇਗਾ ਬੋਲ ਕੇ, ਜਿਹੜਾ ਨੂੰ ਸਾਧੂ ਸਰੀਰ ਵਿੱਚ ਨਹੀਂ। ਕਹਿੰਦੇ ਸੀ ਵੱਡੇ ਬਾਬਾ ਜੀ ਨੂੰ ਮੰਨਦੇ ਆ, ਹੁੰਦੇ ਨੂੰ ਮੰਨਣਾ ਔਖਾ ਹੈ। ਕਿਉਂ? ਵੱਡਿਆਂ ਨੇ ਸਰੀਰ ਵਿੱਚ ਨਹੀਂ, ਮੇਰੀ ਮਰਜ਼ੀ ਚੱਲ ਸਕਦੀ ਏ, ਜਿਹੜਾ ਵਰਤਮਾਨ ਚ ਉਹਨੇ ਮਰਜ਼ੀ ਚੱਲਣ ਨੀ ਦੇਣੀ, ਬਸ ਇਹ ਔਖੀ ਏ, ਉਹਦਾ ਕੀ ਪਤਾ ਉਹ ਕਿਹੜਾ ਹੁਕਮ ਕਰ ਦੇਵੇ। ਇਹ ਕਾਰਨ ਬੰਦਾ ਵਾਹਿਗੁਰੂ ਬਖਸ਼ੇ ਸਾਧੂ ਪੁਰਸ਼ਾਂ ਲਈ ਨਹੀਂ ਸ਼ਬਦ ਹੁੰਦਾ। ਆਮ ਤੁਸੀਂ ਵੇਖੋਗੇ ਬਾਤ ਕਹਿ, ਮਰਿਆਂ ਦੀ ਪੂਜਾ ਕਰਨੀ ਮਨੁੱਖ ਨੂੰ ਸੌਖੀ ਏ, ਜਿਉਂਦੇ ਦੀ ਕਰਨੀ ਅੱਧ ਦੀ ਔਖੀ ਏ। ਜਿਉਂਦੇ ਮਾਂ ਬਾਪ ਇੱਕ ਰੋਟੀ ਦੀ ਬੁਰਕੀ ਮੰਗਦੇ ਨਹੀਂ ਦਿੰਦੇ, ਮਰ ਜਾਂਦੇ ਤੇ ਉਹਨਾਂ ਦੇ ਨਾਮ ਤੇ ਗੇਟ ਬਣਾਉਂਦੇ, 10 ਸਾਲ ਪਾਠ ਕਰਾਉਂਦੇ। ਇਹ ਕੀ ਹੋ ਗਿਆ? ਚੰਗੇ ਹੋ ਗਏ ਨੇ? ਕਿਉਂ? ਜਿਉਂਦਿਆਂ ਜੀ ਸਾਨੂੰ ਕੁਝ ਨੀਵਾ ਹੋਣਾ ਪੈਣਾ ਸੀ, ਸਾਡਾ ਅੰਦਰ ਮੰਨਦਾ ਨਹੀਂ, ਹੁਣ ਚਲੇ ਗਏ, ਕੁਝ ਕਹਿਣਾ ਨਹੀਂ। ਬਿਲਕੁਲ ਗੁਰੂ ਕੇ ਪਿਆਰੇ ਸਾਧੂ ਨੇ ਸਿੱਧੀ ਕੌਮੇ ਤੇ ਸੱਟ ਮਾਰਨੀ ਹੈ, ਸਿੱਧੀ ਉਹਨੂੰ ਮਾਰਨ ਲਈ ਲਿਖਾਜ ਨਹੀਂ ਕਰਨਾ, ਕਿਉਂਕਿ ਚਾਹੁੰਦਾ ਧੜਕੇ ਦੇ ਵਿੱਚ ਕੁਝ ਪਾਵਾਂ। ਬਾਬਾ ਈਸ਼ਰ ਸਿੰਘ ਜੀ ਗੁਰੂ ਕੇ ਪਿਆਰੇ ਰਾਣਾ ਸਾਹਿਬ ਵਾਲੇ 12 ਸਾਲ ਸੇਵਾ ਚ ਨੇ, ਜਦੋਂ ਨਾ ਇਹੋ ਜਿਹਾ ਬਣਾਈ ਸੇਵਾ ਦੀ ਡਿਊਟੀ ਲਾਈ ਕਿ ਵੇਲ ਮਿਲੇ ਹੀ ਨਾ। ਇੱਕ ਦਿਨ ਇਹਨਾਂ ਕੋ ਬਰੀਕੀ ਚਲੇ ਗਏ, ਅੰਮ੍ਰਿਤ ਵੇਲੇ ਵੜਕੇ ਮਹਾਂਪੁਰਖਾਂ ਨੇ ਇਸ਼ਨਾਨ ਕਰਨਾ ਸੀ ਹੁੰਦਾ, ਉਹਨਾਂ ਲਈ ਗਰਮ ਪਾਣੀ ਦੀ ਡਿਊਟੀ ਲਾਈ, ਜਦੋਂ ਲਾ ਦਿੱਤੇ, ਇੱਕ ਦਿਨ ਕੋਈ ਸਿੰਘ ਆ ਗਿਆ, ਟਾਈਮ ਹੋ ਚੁੱਕਾ ਸੀ, ਪਾਣੀ ਤਿਆਰ ਏ, ਕੇਵਲ ਉਹ ਸਿੰਘ ਨਾਲ ਗੱਲ ਕਰਨ ਲੱਗੇ, ਘੜੀ ਦੇ ਹਿਸਾਬ ਨਾਲ 1 ਮਿੰਟ ਪੂਰਾ ਨਹੀਂ ਖੋਇਆ। ਬਾਬਾ ਜੀ ਜਦੋਂ ਦਰਵਾਜਾ ਖੋਲਿਆ, 1 ਮਿੰਟ ਬਸ ਉਡੀਕਣਾ ਪਿਆ। ਕਹਿਣ ਲੱਗੇ ਬੇਟਾ ਬੇਸ਼ਕ ਅੱਜ ਹੀ ਗੋਰੀ ਬਿਸਤਰਾ ਚੁੱਕੋ ਧੁਣ ਚਲੇ ਜਾਓ, ਹੁਣ ਤੜਕ ਕਹਿ ਦਿਓ 1 ਮਿੰਟ ਸਿਰ ਕੀ ਹੁੰਦਾ ਹੈ? ਦੁਨੀਆਂ ਦੀ ਭਾਸ਼ਾ ਚ ਇੱਕ ਵੱਡੀ ਗੱਲ ਹੈ। ਬੰਦਾ ਤੇ ਕਹਿੰਦਾ ਜੇ ਹਫਤਾ ਨਹੀਂ ਆਇਆ, 1 ਦਿਨ ਤੇ ਆਉਣਾ ਹੀ ਹੈ ਨਾ, ਮੋਟੀ ਜੀ ਗੱਲ ਹੈ। ਪਰ ਜਿਹੜੇ ਰਸਤੇ ਦੀ ਅਸੀਂ ਗੱਲ ਸਮਝਣੀ ਚਾਹੁੰਦੇ ਹਾਂ, ਤੁਰਨਾ ਚਾਹੁੰਦੇ ਹਾਂ, ਪਾਠਾ ਚਾਹੁੰਦੇ ਹਾਂ, ਉੱਥੇ ਇੱਕ ਮਿੰਟ ਵੀ ਗੁਰੂ ਕੇ ਪਿਆਰੇ ਆਸੇ ਪਾਸੇ ਹੋਏ ਤੇ ਕਹਾਣੀ ਵਿਗੜੀ। ਕਹਿਣ ਲੱਗੇ ਸੁਹਾਗਣ ਕਾਹਦੀ ਜਿਹਨੇ 1 ਮਿੰਟ ਵੀ ਕਿਸੇ ਹੋਰ ਵੱਲ ਝਾਕ ਰੱਖ ਲਈ। ਕਹਿਣ ਲੱਗੇ ਸੁਖਾਸਣ ਸਦਾ ਸੁਖਾਸਣ ਹੈ, ਉਹਦੇ ਚਰਨਾਂ ਤੇ ਸਿਰ ਰੱਖ ਕੇ ਕਿਵੇਂ ਮੰਗੀ। ਪਿਆਰਿਓ ਜਦੋਂ ਸਾਧੂ ਕੋਲ ਆਉਂਦਾ ਤੇ ਸਾਧੂ ਅੱਠੇ ਪੈਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਧਿਆਨ ਦਵਾਉਂਦੇ ਨੇ, ਇੱਕ ਛਿੰਨ ਵੀ ਪਰਾ ਹੋਏ ਨੇ ਤੇ ਗੁਰੇ ਕਿੱਚੇ ਦੀ ਕਿੱਚੇ ਕਹਾਣੀ ਚਲੇ ਗਏ। ਬਾਬਾ ਜੀ ਬਲੰਦਪੁਰੀ ਸਾਹਿਬ ਸਨ, ਸੇਵਾ ਦਾਰ ਸੀ, ਪਹਿਰੇ ਤੇ ਕਿਸੇ ਨੂੰ ਬੁਲਾਇਆ, ਫਲਾਣੇ ਆਦਮੀ ਨੂੰ ਬੁਲਾ ਕੇ ਲਿਆਓ ਤੇ ਉਹਨਾਂ ਨੇ ਕਿਹਾ ਠੀਕ ਹੈ। ਅੱਗੋ ਸਿੰਘ ਨੂੰ ਸੁਣਿਆ ਦਿੱਤਾ, ਘੁੰਮ ਫਿਰ ਕੇ ਉਹ ਨਹੀਂ ਸੀ, ਉਹਨਾਂ ਕਿਹਾ ਵੀ ਚਲੋ ਜਦੋਂ ਬਾਬਾ ਜੀ ਦੁਬਾਰਾ ਪੁੱਛਣਗੇ ਨਾ ਕਹਿ ਦਿਆਂਗੇ, ਉਹ ਨਹੀਂ ਮਿਲੇ ਤੇ ਸ਼ਾਮ ਨੂੰ ਮਿਲ ਲੈਗਾ ਦੁਬਾਰਾ ਬਾਬਾ ਜੀ ਨੂੰ ਕਹਿ ਦਿਆਂਗੇ। ਬਾਬਾ ਜੀ ਪੂਰੇ ਗੁੱਸੇ ਹੋਏ, ਕਹਿਣ ਲੱਗੇ ਉਸ ਵਿਅਕਤੀ ਦੀ ਦਰਗਾਹ ਚੋਂ ਉਹਦਾ ਟਾਈਮ ਫਿਕਸ ਸੀ, ਆਹ ਟਾਈਮ ਚ ਉਹਨੂੰ ਅਸੀਂ ਬੁਲਾਇਆ, ਅਸੀਂ ਆਪ ਨਹੀਂ ਸਮਾਂ ਕਿਸੇ ਨੂੰ ਦੇ ਸਕਦੇ, ਜਿਵੇਂ ਨਿਰੰਕਾਰ ਹੁਕਮ ਕਰਦਾ ਉਸ ਵਕਤ ਚ ਉਹਦਾ ਭਲਾ ਹੋਣਾ ਸੀ, ਉਹਦਾ ਦਰਗਾਹੀ ਸਮਾਂ ਤੁਆਇਆ, ਗਲਤੀ ਤੁਹਾਡੀ ਹੈ, ਤੁਸੀਂ ਲੱਭ ਕੇ ਕਿਉਂ ਨਹੀਂ ਲਿਆ ਹੈ। ਅਸੀਂ ਸੋਚਦੇ ਸ਼ਾਇਦ ਬਈ ਦੋ ਸਾਲਾਂ ਬਾਅਦ ਜਾਂ ਸਾਲ ਬਾਅਦ ਜਦੋਂ ਕਿਧਰੇ ਸਾਧੂ ਆਏਗਾ ਹਫ਼ਤਾ ਪੁਰਾਣਗੇ ਤੇ ਫਿਰ ਸ਼ਾਇਦ ਕਹਾਣੀ ਬਣ ਜੇ। ਇੱਦਾਂ ਨਹੀਂ, ਹੁਕਮ ਤੇ ਗੁਰੂ ਕੇ ਪਿਆਰੇ ਸਤਿਗੁਰੂ ਜੀ ਦਾ ਹੁਕਮ ਨੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਮਿਰਚਾ ਜਾਏ। ਸਵਾਲ ਇਹ ਨਹੀਂ ਵੀ ਕੰਮ ਤੇ ਵਾਹਿਗੁਰੂ ਵਾਹਿਗੁਰੂ ਕਰੀਏ, ਉਹ ਹੁਕਮ ਵਿੱਚ ਦਮ ਦਮ ਰਹਿਣਾ ਹੈ। ਦਰਗਾਹ ਚੋਂ ਹੁਕਮ ਹੁੰਦੇ ਉਹ ਸਾਧੂ ਕਾਹਦਾ ਜਿਹੜਾ ਆਪਣੀ ਮਰਜ਼ੀ ਕਰੇ, ਉਹਦੀ ਮਰਜ਼ੀ ਕਹੀ ਨਹੀਂ, ਉਹਦੇ ਅੰਦਰ ਆਪਣਾ ਆਪਾ ਕਹੀ ਨਹੀਂ, ਉਹਦੇ ਹੁਕਮ ਤੋਂ ਬਗੈਰ ਨਹੀਂ। ਤਾਂ ਹੀ ਤਾਂ ਤੁਹਾਡੇ ਕੀ ਖਿਆਲ ਹੈ ਸਤਿਗੁਰਾਂ ਨੇ ਨਿਮਰਤਾ ਚ ਬਚਨ ਕਹੇ ਨੇ, ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਜੀਉ ਜਾਂ ਸਾਹਿਬ ਕਹਿੰਦੇ ਜੈਸੀ ਮੈਂ ਆਉ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਕਹਿੰਦੇ ਸਾਡਾ ਨਹੀਂ, ਨਿਰੰਕਾਰ ਜਦੋਂ ਹੁਕਮ ਕਰਦਾ ਏ ਉਦੋਂ ਅੱਗੇ ਕਹੀਦਾ ਹੈ। ਵਰਤ ਕੇ ਦੱਸਿਆ ਹਰ ਮਹਾਤਮਾ ਉਹਦਾ ਬਖਸ਼ਿਆ, ਜਿਵੇਂ ਪਿੱਛੋਂ ਹੁਕਮ ਆਏਗਾ ਪਿਆਰਿਓ ਉਵੇਂ ਅੱਗੇ ਕਹਿਣਗੇ, ਆਪਣੀ ਮਰਜ਼ੀ ਨਾਲ ਨਹੀਂ। ਸਾਰੀ ਦੁਨੀਆ ਉਹਦੇ ਉਸ ਬਚਨ ਦੇ ਉਲਟ ਹੋਵੇ, ਉਹਨਾਂ ਨੂੰ ਲੱਗਦਾ ਹੋਵੇ ਠੀਕ ਹੋ ਸਕਦਾ ਹੈ, ਉਹ ਕਦੇ ਮੰਨੇਗਾ ਨਹੀਂ ਉਹਦੇ ਲਈ ਹੁਕਮ। ਉਹ ਕਿਵੇਂ ਸੁਣਦੇ ਨੇ, ਉਹ ਕਿਵੇਂ ਵਰਜਦਾ ਹੈ, ਇਹ ਸਾਡਾ ਕੰਮ ਨਹੀਂ, ਨਾ ਸਾਡੀ ਸਮਝ ਗੋਚਰੇ ਆ ਸਕਦਾ ਤੇ ਨਾ ਇਹਦੇ ਤੁਰਨਾ ਚਾਹੀਦਾ ਹੈ। ਸਾਨੂੰ ਤੋਰਿਆ ਨੇ ਸੰਗਤ ਦੇ ਜੋੜਿਆਂ ਵੱਲ, ਤੋਰਿਆ ਨੇ ਜਪਣ ਵਾਲਿਆਂ ਦੇ ਚਰਨਾਂ ਵੱਲ, ਸਾਡੀ ਉੱਚੇ ਤਾਕ ਹੈ। ਉਹਦੇ ਤੋਂ ਅੱਗੇ ਸੋਚਣਾ ਕੀ ਹੁੰਦਾ ਏ, ਜਿੰਨਾ ਸੋਚਾਂਗੇ ਓਨੀ ਦੂਰੀ ਵਧੇਗੀ, ਘਟਣੀ ਨਹੀਂ, ਕਿਉਂਕਿ ਜਿਹੜੀ ਥਾਂ ਉਹਨੇ ਸਾਡੀ ਰੱਖੀ ਏ ਅਸੀਂ ਉੱਥੇ ਰੁਕਾਂਗੇ ਤੇ ਤਾਂ ਹੀ ਬਖਸ਼ਿਸ਼ ਮਿਲੇਗੀ ਨਾ। ਹੁਣ ਸਾਨੂੰ ਹੁਕਮ ਨਹੀਂ ਪਿਆਰਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦੇਖੋ ਭਾਵੇਂ ਪੜ੍ਹੇ ਲਿਖੇ ਜਿੰਨੀਆਂ ਮਰਜ਼ੀ ਅਕਲਾਂ ਨੇ ਸਾਡੇ ਕੋਲ, ਕਹਿੰਦੇ ਤੁਸੀਂ ਅਣਜਾਣ ਹੋ ਕਿ ਆਨੜੀਏ ਮਾਨੜਾ ਕਾਏ ਕਰੇ, ਕਿਹੜੀ ਗੱਲ ਦਾ ਤੂੰ ਮਾਣ, ਕੀ ਸਿਆਣਪ ਪਏ ਤੈਨੂੰ, ਇਹ ਤੇ ਪਤਾ ਨੀ ਲੱਗਾ ਵੀ ਆਪਣੇ ਕਰਤਾਰ ਵਾਹਿਗੁਰੂ ਤੇਰੇ ਨਾਲ ਏ, ਰੰਗੋ ਕੀ ਨਾ ਮਾਣੇ, ਤੂੰ ਤਾਂ ਕਦੇ ਪਿਆਰ ਮਾਣਿਆ ਹੀ ਨਹੀਂ, ਕਦੇ ਨੀ ਮਾਣਿਆ, ਆ ਸਾਡਾ ਅੰਦਰ ਕਦੇ ਜਾਂਦਾ ਹੀ ਨਹੀਂ ਵੀ ਉਹ ਹੋ ਸਕਦਾ, ਇਹ ਨੀ ਸਾਰੀ ਜ਼ਿੰਦਗੀ ਫੈਸਲਾ ਹੋ ਪਾਉਂਦਾ ਸਤਿਗੁਰੂ ਦੀ ਮਿਹਰ ਤੋਂ ਬਗੈਰ, ਸਾਧੂ ਦੀਆਂ ਉਹ ਪਿਆਰੇ ਚੋਟਾਂ ਤੋਂ ਬਗੈਰ, ਵੀ ਪਰਮਾਤਮਾ ਵਾਕੇ ਨੇੜੇ ਹੈ। ਅੰਦਰ ਵੀ ਧਿਆਨ ਕਰਦੇ ਆ ਤੇ ਸੁਰਤੀ ਬਾਹਰ ਵੀ ਜਾਂਦੀ ਹੈ ਨਾ ਚੁੱਪ ਚੁੱਪ ਕੇ, ਤੇ ਸਾਹਿਬ ਕਹਿੰਦੇ ਉਹ ਅੰਦਰ ਏ, ਤੇ ਕਹਿੰਦੇ ਤੂੰ ਕਾਹਦਾ ਸਿਆਣਾ ਏ, ਆ ਤੇਰੇ ਕੋਲ ਬੈਠਾ ਉਹ ਤੇ ਤੂੰ ਵੇਖ ਨੀ ਸਕਿਆ। ਤੇਰੇ ਰਾਤੀ ਪਿਆਰ ਨਾਲ ਕਹਿਣ ਲੱਗ ਪੈਂਦੇ ਨੇ ਸ਼ੋ ਨੇੜੇ ਤਨ ਕਮਲੀਏ ਸ਼ੋ ਨੇੜੇ ਸ਼ੋ ਨੇੜੇ ਤਨ ਕਮਲੀਏ ਸ਼ੋ ਨੇੜੇ ਸ਼ੋ ਨੇੜੇ ਤਨ
ਕਮਲੀਏ ਸੋ ਨੇੜੇ
ਦੂਰ ਨਾ ਜਾ। ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੋਨੇੜੇ ਤਨ ਕਮਲੀਏ ਸੋਨੇੜੇ ਸੋਨੇੜੇ ਤਨ ਕਮਲੀਏ ਸੋਨੇੜੇ
ਸੋਨੇੜੇ ਤਨ ਕਮਲੀਏ ਸੋਨੇੜੇ ਸੋਨੇੜੇ ਤਨ ਕਮਲੀਏ
ਵਚਨ ਧਿਆਨ ਵਿੱਚ ਰੱਖੀਏ ਗੁਰੂ ਕੇ ਪਿਆਰਿਓ, ਜੋ ਕੁਝ ਬਾਬਾ ਜੀ ਦੀ ਰਚਨਾ ਤੋਂ ਸੁਣਦੇ ਹਨ ਉਹ ਵੀ ਭੁੱਲ ਕੇ ਚੁੱਪ ਚੁੱਪ ਕੇ ਸਾਂਝੇ ਕਰਦਾ ਪਿਆ ਗੁਰੂ ਕੇ ਪਿਆਰਿਓ ਸਦਾ ਲਈ। ਇੱਥੇ ਨੀ ਸਦਾ ਹੀ ਸਤਿਗੁਰੂ ਦੀ ਮਿਹਰ ਕਰਨ ਲਾਈ ਰੱਖਣ ਸ਼ਰਤਾਂ ਨਾਲ ਪਿਆਰਿਓ। ਪਹਿਲੀ ਗੱਲ ਤਾਂ ਇਹ ਬਾਬਾ ਜੀ ਕਹਿੰਦੇ ਹੋਰ ਅਗਲਾ ਕਦਮ ਏ, ਕਈ ਵਾਰ ਅਸੀਂ ਸਾਧੂਆਂ ਦੀ ਸੰਗਤ ਵੀ ਕਰਕੇ ਲਾਭ ਨਹੀਂ ਲੈਂਦੇ, ਸਾਧੂਆਂ ਦੀ ਸੰਗਤ ਕਰਕੇ ਵੀ ਖਲ ਕੇ ਰਹਿੰਦੇ ਹਾਂ, ਉਹਦਾ ਕਾਰਨ ਕੀ ਹੁੰਦਾ ਏ? ਉਹ ਫਿਰ ਆਪਣੀ ਮਰਜ਼ੀ। ਇਸ ਵਾਰੀ ਨਾ ਹੁਣ 25 ਅਪ੍ਰੈਲ ਤੋਂ ਫਰਾਂਸ ਵਿਖੇ ਬਾਬਾ ਜੀ ਆਏ, ਰੋਜ਼ ਬਚਨ ਸ਼ਾਮ ਨੂੰ ਹੁੰਦੇ, ਇੱਥੋਂ ਦੇ ਟਾਈਮ ਨਾਲ ਵੀ ਇੰਟਰਨੈਟ ਤੇ ਆਉਂਦੇ ਨੇ ਤੇ 1 ਜੂਨ ਤੱਕ ਚੱਲਣੇ। 3 ਹਫ਼ਤੇ ਜੂਨ ਦੇ ਇੰਡੀਆ ਤੋਂ ਹੋ ਕੇ ਉਹਨਾਂ ਨੇ ਫਿਰ ਕੈਨੇਡਾ ਮੁਲਕਾਂ ਚ ਉਹ ਲਗਾਤਾਰ ਸੰਗਤ ਸੁਣਦੀ। ਉਹਦੇ ਚ ਇੱਕ ਹੋਰ ਬਚਨ ਜੋ ਦਰਗਾਹੀ ਬਚਨ ਨੇ ਉਹ ਵੇ ਵੀ ਕੇਵਲ ਤੱਲਾ ਇਸ ਗੱਲ ਤੇ ਨਾ ਜ਼ੋਰ ਦੇਈਏ ਵੀ ਮੇਰਾ ਕਿੰਨੇ ਘੰਟੇ ਦਾ ਨਿਤਨੇਮ ਤੇ ਭਜਨ ਸਿਮਰਨ ਨੇ। ਇਹ ਗੱਲਾਂ ਔਖੀਆਂ ਨੇ ਨਾ, ਕੌਣ ਦੱਸੇਗਾ ਸਾਨੂੰ? ਮੇਰੇ ਵਰਗਾ ਜਿਹੜਾ 5 ਬਾਣੀਆਂ ਵੀ ਕਿਸ਼ਤਾਂ ਚ ਪੜਦਾ ਉਹ ਕਿਸੇ ਨੂੰ ਕੀ ਅਗਵਾਈ ਦੇਵੇਗਾ? ਉਹ ਚ ਬਾਹਰਲਾ ਖਲਾਰਾ ਪਾਏਗਾ, ਇੰਨੇ ਸਿੱਖ ਭਟਕ ਗਏ, ਇੰਨੇ ਸਿੱਖ ਬਣ ਗਏ, ਇੰਨੀ ਗਿਣਤੀ ਵਧਾ ਲਓ, ਸਾਡੀ ਕੌਮ ਨੂੰ ਖਤਰਾ ਹੈ। ਇਹ ਗੱਲਾਂ ਤਾਂ ਬੱਚਿਆਂ ਵਾਲੀਆਂ ਨੇ, ਕਿਉਂਕਿ ਉਹਦੇ ਸਾਹਮਣੇ ਕਹੀ ਇਹ ਕੁਝ ਜਿਹਦੇ ਸਾਹਮਣੇ ਪਰਮੇਸ਼ਰ ਦੀ ਹੁਣ ਉਹ ਕੱਲ ਨੂੰ ਗੱਲਾਂ ਕਰੇਗਾ ਉਹ ਕਹੇਗਾ, ਬਾਹਰਲਾ ਪਸਾਰਾ ਨਹੀਂ ਅੰਦਰ ਤੇ ਆਪਣੀ ਗੱਲ ਕਰੇਗਾ ਵੀ ਮੈਂ ਪਹੁੰਚਣਾ ਏ, ਆਪਾਂ ਪਹੁੰਚਣਾ ਏ। ਸਤਿਗੁਰੂ ਜੀ ਨੇ ਕਿਧਰੇ ਵੀ ਤੂੰ ਕਰਕੇ ਨੀ ਗੱਲ ਕੀਤੀ, ਮੈਂ ਤੇ ਆਪਣੇ ਵੱਲੋਂ ਸ਼ੁਰੂ ਕਰਦੇ ਨੇ। ਸੁਣਿਆ ਸੀ ਨਾ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਤੇਰੇ ਮਨ ਤੇ ਨੀ ਕਿਹਾ ਭਈ ਮੇਰੇ ਮਨ ਤੂੰ ਸਤਿਗੁਰੂ ਦੀ ਸੇਵਾ ਕਰ ਸੁਖੀ ਹੋ ਜਾਏਗਾ, ਜੋ ਇੱਛਾ ਸੋਈ ਪਲ ਪਾਵੇ ਫਿਰ ਦੁੱਖ ਨਾ ਵਿਆਪੇ ਕੋਈ, ਸਤਿਗੁਰੂ ਕਿਵੇਂ ਗਰੰਟੀ ਦੇ ਰਹੇ ਘਰ? ਕਹਿੰਦੇ ਫਿਰ ਜੋ ਮੰਗੇਗਾ ਮਿਲੇਗਾ, ਦੁੱਖ ਵੀ ਨਹੀਂ ਆਏਗਾ, ਮੇਰੇ ਮਨ ਤੂੰ ਸਤਿਗੁਰੂ ਦੀ ਸੇਵਾ ਕਰ। ਬਾਬਾ ਜੀ ਦੇ ਬਚਨ ਸਰ ਭਈ ਜਿੰਨਾ ਚਿਰ ਸੰਗਤ ਨਹੀਂ ਕਰਾਂਗੇ ਪਿਆਰਿਓ ਤੇ ਕਹਿੰਦੇ ਓਨਾ ਚਿਰ ਉਹਦਾ ਦੀਦਾਰ ਨਹੀਂ ਹੋਣਾ। ਬਾਬਾ ਜੀ ਨੇ ਪ੍ਰਮਾਣ ਦਿੱਤਾ ਏ, ਉਹਦੇ ਚ 2 ਹਿੱਸੇ ਬਣਾਏ ਨੇ, ਹਰਿਮੰਦਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਪਰਮਾਤਮਾ ਦਾ ਘਰ ਹੈ, ਅੰਦਰ ਦੀ ਗੱਲ ਨੂੰ ਬਾਹਰ ਸਮਝਾਇਆ ਕਿਉਂਕਿ ਸਾਰਾ ਕੁਝ ਉਹਦੇ ਮਿਲਾਪ ਵੀ ਉਹ ਸਾਰਾ ਕੁਝ ਬਣਿਆ ਉਹ ਅੰਦਰ ਦਿਖੇ ਨੇ। ਕਹਿੰਦੇ ਤੁਸੀਂ ਬਾਹਰੋਂ ਚੱਲ ਕੀਤਨੀ ਦੂਰੋਂ ਕੋਈ ਬਾਹਰਲੇ ਮੁਲਕਾਂ ਚੋ ਕੋਈ ਦੁਨੀਆਂ ਉਸ ਦੇਸ਼ ਤੋਂ ਉਸ ਤੱਕ ਪਹੁੰਚ ਗਿਆ, ਜਿਹੜਾ ਕਦੇ ਸੰਗਤ ਵਿੱਚ ਆ ਜਾਣਾ ਕਦੇ ਨਾ ਆਉਣਾ ਉਹ ਪਰਕਰਮਾ ਤੱਕ ਪਹੁੰਚਣਾ ਬਸ। ਤੇ ਜਦੋਂ ਪਰਕਰਮਾ ਚ ਪਹੁੰਚੀਦਾ ਖੁਸ਼ੀ ਹੈ ਕਿ ਉਸ ਦੇ ਨੇੜੇ ਆ ਗਏ, ਪਰ ਜਦੋਂ ਪਰਕਰਮਾ ਕਰਾਂਗੇ ਸਾਡਾ ਮੂੰਹ ਨੀ ਹਰਿਮੰਦਰ ਸਾਹਿਬ ਵੱਲ ਹੋਣਾ, ਸਾਡਾ ਪਾਸਾ ਹੀ ਹੋਵੇਗਾ। ਅਜੇ ਤੇ ਰੱਬ ਵੱਲ ਪਾਸਾ ਹੀ ਹੋਇਆ, ਮੂੰਹ ਤੇ ਹੋਇਆ ਹੀ ਨਹੀਂ। ਗੁਰਮੁਖ ਕਿੱਦਾਂ ਬਣਾਂਗੇ? ਜਦੋਂ ਦਰਸ਼ਨੀ ਦਿਓੜੀ ਚਾਣੀ ਅਸੀਂ ਉਸ ਪੁਲ ਤੇ ਖਲੋਨੇ ਆ, ਉਦੋਂ ਸਾਡਾ ਮੂੰਹ ਹੁੰਦਾ ਹਰਿਮੰਦਰ ਸਾਹਿਬ। ਕਹਿੰਦੇ ਹਰ ਰੋਜ਼ ਸੰਗਤ ਕਰਨੀ ਇਹ ਉਸ ਪੁਲ ਤੇ ਤੁਰਨਾ ਏ, ਉਹ ਚ ਤੁਰਨਾ ਪੈਂਦਾ ਹੈ। ਇਹ ਜੇ ਹਰ ਰੋਜ਼ ਸੰਗਤ ਵਿਚ ਬੈਠ ਕੇ ਅਭਿਆਸ ਕਰਨਾ ਪਰਮੇਸ਼ਰ ਦੇ ਘਰ ਵੱਲ ਤੁਰਨਾ ਕਹਿ। ਪਿਆਰੋ ਮਨ ਜਿਹੜਾ ਏ ਇਹਦੇ ਅੰਦਰ ਹੋਰ ਧਿਆਨ ਨੇ। ਇਹ ਕਹਿੰਦਾ ਕਿ ਗੁਰੂ ਨੂੰ ਯਾਦ ਕਰੋ ਜਿੱਥੇ ਮਰਜ਼ੀ ਬੈਠ ਕੇ ਕਰੋ। ਗੱਲ ਵੀ ਇਹਦੀ ਠੀਕ ਏ, ਪਰ ਇਹਨੂੰ ਠੀਕ ਲੱਗਦੀ ਏ ਨਾ ਜਿਹੜੇ ਪਹੁੰਚੇ ਨੇ ਪਿਆਰੇ, ਉਹਨਾਂ ਨੂੰ ਠੀਕ ਲੱਗਦੀ ਕਿ ਨਹੀਂ ਲੱਗਦੀ? ਸਤਿਗੁਰੂ ਜੀ ਕਹਿ ਰਹੇ ਸਨ ਉਹ ਕਿਰਪਾ ਕਰਕੇ ਸਾਧੂ ਪਰਵਾਓ ਜੋ ਤੁਹਾਨੂੰ ਪਾਉਂਦਾ ਕਹਿ। ਸਾਧੂ ਨੂੰ ਕਹਿਣਾ ਜੋ ਤੁਹਾਨੂੰ ਪਾਉਂਦਾ ਉਹ ਪਰਵਾਓ। ਉਹ ਜੋ ਕੁਝ ਪਹਿਲਾਂ ਵੇਖਦੇ ਨੇ ਦਰਗਾਹ ਕਿਵੇਂ ਜਾਈਦਾ, ਉਹ ਬਚਨ ਸੁਣਾਉਂਦੇ ਨੇ, ਪਰ ਅਸੀਂ ਆਪਣੇ ਇਸ ਖਿਆਲ ਨੂੰ ਪੱਕਾ ਕਰਨ ਲਈ ਦੂਜੇ ਵਿਦਵਾਨਾਂ ਦਾ ਕਿਸੇ ਸਾਧੂ ਦਾ ਸਹਾਰਾ ਲੈਣੇ ਆ। ਉਹਨੇ ਆ ਕਿਹਾ ਸੀ ਇਹ ਨੀ ਗੱਲ ਸੀ, ਝਗੜਾ ਨਹੀਂ ਪਾਏਗਾ ਜਿਹਨੂੰ ਉਹਨੂੰ ਮਿਲਣ ਦੀ ਆਸ ਹੋਵੇ, ਉਹਨੂੰ ਤੇ ਗੱਲ ਸੁਣਨ ਨੂੰ ਮਿਲੇ ਉਹਨੂੰ ਚਾਹ ਚੜ ਜਾਣਗੇ। ਜੇ ਇਸ ਰਸਤੇ ਮਿਲਦਾ ਤੇ ਮੈਨੂੰ ਕਿਉਂ ਕਹਿ। ਬਾਬਾ ਫਰੀਦ ਸਾਹਿਬ ਦੀ ਭੈਣ ਲਿਆਈ ਨਾ ਮੁੰਡੇ ਨੂੰ, ਗਰੀਬ ਸੀ। ਕਹਿੰਦੀ ਵੀ ਬਾਬਾ ਫਰੀਦ ਸਾਹਿਬ ਤੁਹਾਡੇ ਕੋਲ ਲੰਗਰ ਚੱਲਦੇ, ਮੈਂ ਗਰੀਬ ਆ, ਭਾਣਜੇ ਨੂੰ ਇੱਥੇ ਰੱਖ ਲਓ, ਸੱਤ ਬਚਨ ਛੱਡ ਜਾ ਭੈਣੇ। ਉਹ ਚਲੇ ਗਏ। ਬਾਬਾ ਜੀ ਨੇ ਕਿਹਾ ਬੇਟਾ ਲੰਗਰ ਪਕਾਓ ਤੇ ਸੰਗਤ ਨੂੰ ਛਕਾਓ ਸੱਤ ਬਚਨ। ਉਹਨੇ ਇਹ ਸੇਵਾ ਪ੍ਰਾਰੰਭ ਕਰ ਲਈ, ਪਹਿਲੇ ਦਿਨ ਬਚਨ ਮੰਨ ਲਿਆ। ਮਹੀਨਾ ਗੁਜਰਿਆ, ਮਾਂ ਵੇਖਣ ਆਈ ਪੁੱਤ ਨੂੰ ਛੱਡ ਆਈਆਂ, ਖੁਰੇ ਜੀ ਲੱਗਦਾ ਹੈ ਕਿ ਨਹੀਂ, ਚਲੋ ਰੱਜ ਕੇ ਰੋਟੀ ਮਿਲੇਗੀ, ਇੰਨਾ ਹੀ ਬਹੁਤ ਏ। ਪਿਆਰਿਓ ਜਦੋਂ ਗਈ ਤੇ ਪੁੱਤਰ ਸੁੱਖ ਕਿਸਦੀ ਲਾਭ ਹੋਇਆ ਪਿਆ, ਬਹੁਤ ਰੋਈ। ਇਹ ਮੇਰੇ ਨਾਲ ਹੋਰ ਧੱਕਾ ਭਰਾ ਨੀ ਕੀਤਾ, ਏ ਕਿਹੜਾ ਵੈਰ ਕਮਾਣਾ ਸੱਸੂ ਮੇਰੇ ਨਾਲ, ਮੇਰੇ ਨਾਲ ਇਸ ਤਰ੍ਹਾਂ ਕੀਤਾ। ਜਦੋਂ ਉਹਨੂੰ ਪੁੱਛਿਆ ਪਰ ਉਹ ਪੁੱਤਰ ਦਾ ਅੰਦਰ ਖੁਸ਼ ਜਾਪਦਾ ਸੀ ਚਿਹਰੇ ਤੋਂ, ਬਾਹਰੋਂ ਸੁੱਕਿਆ ਪਿਆ ਏ। ਕਹਿੰਦੀ ਇਹ ਕੀ ਹੋਇਆ? ਕਹਿਣ ਲੱਗਾ ਮਾਂ ਮਹੀਨਾ ਹੋਇਆ ਰੋਟੀ ਨੀ ਮਿਲੀ ਤਾਂ ਹੋਇਆ। ਜਦੋਂ ਗਈ ਭਰਾ ਕੋਲ ਇਹ ਕੀ ਕੀਤਾ ਏ? ਹੁਣ ਆਖਿਆ ਸੀ ਤੇ ਕਿਹਾ ਨੀ ਵੀ ਪ੍ਰਸ਼ਾਦਾ ਨੀ ਛਕਣਾ। ਬੁਲਾਇਆ ਬੇਟਾ ਕੀ ਗੱਲ? ਕਹਿਣ ਲੱਗੇ ਆਪ ਜੀ ਦਾ ਹੁਕਮ ਸੀ ਲੰਗਰ ਪਕਾਓ ਤੇ ਛਕਾਓ, ਛਕਣ ਦਾ ਤੇ ਹੁਕਮ ਹੋਇਆ ਹੀ ਨਹੀਂ, ਪਕਾਨਾ ਵਾ ਛਕਾਨਾ ਵਾ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਸਦਕ ਦੇ ਨਾਲ ਬਾਬਾ ਫਰੀਦ ਸਾਹਿਬ ਖੁਸ਼ ਹੋ ਗਏ। ਜਾਓ ਕਹਿੰਦੇ ਜੇਕਰ ਇੰਨਾ ਬਚਨ ਪਾਲਿਆ ਤੇ ਅੱਲਾ ਤਾਲਾ ਦਾ ਮਿਲਾਪ ਹੋਏਗਾ। ਉਹ ਮਹੀਨੇ ਚ ਹੀ ਲੈ ਗਿਆ, ਪਰ ਸਾਡਾ ਮਨ ਸਕੀਮਾਂ ਹੀ ਘੜਦਾ ਰਹਿੰਦਾ, ਸਲਾਮਾਂ ਹੀ ਲੋਕਾਂ ਨੂੰ ਪੁੱਛਦਾ ਕੀ ਕਰਾਂ, ਚੰਗਾ ਕੀ, ਮਾੜਾ ਕੀ, ਗੱਲ ਠੀਕ ਕਿ ਨਹੀਂ ਠੀਕ ਹੈ। ਪਿਆਰੇ ਵਿਅਕਤੀ ਬੋਲੇ ਤੇ ਸਲਾਹ ਕਰੋ, ਪਰ ਦਰਗਾਹ ਦਾ ਬਖਸ਼ਿਆ ਕੋਈ ਬਚਨ ਕਰੇ ਉਹ ਭਾਵੇਂ ਸਾਰੀ ਦੁਨੀਆਂ ਨੂੰ ਨਾਮ ਪ੍ਰਵਾਨ ਹੋਵੇ, ਉਹਨੂੰ ਜਿਹਨੇ ਮੰਨ ਲਿਆ ਉਹ ਤਰ ਗਿਆ। ਹੁਕਮ ਹੀ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਸਹਿਬ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਹੁਣ ਪਿਆਰਿਓ ਗੱਲ ਨੇੜੇ ਲਿਆਈਏ, ਸਾਹਿਬਾਂ ਦੀ ਬਖਸ਼ਿਆਂ ਦੀ ਬਾਤਾਂ ਵਿੱਚੋਂ ਵੀ ਰਸ ਤੇ ਆਨੰਦ ਬਹੁਤ ਮਿਲਦਾ ਹੈ, ਪਰ ਸੁਚੇਤ ਹੋਈਏ। ਸਤਿਗੁਰੂ ਦੀ ਵੱਡਾ ਸ਼ੁਕਰਾਨਾ ਹੈ ਜਿਨ੍ਹਾਂ ਨੇ ਆਪਣਾ ਆਪਣੇ ਦੀਦਾਰ ਫਿਰ ਆਪਣੇ ਦਰਗਾਹ ਤੋਂ ਭੇਜਿਆਂ ਦੀ ਚਰਨ ਧੂੜ ਸਾਨੂੰ ਦਿੱਤੇ। ਕਹਾਣੀ ਲੰਬੀ ਰੱਬ ਤੇ ਗੁਰੂ ਸਾਹਿਬ ਨਹੀਂ ਕਰਦੇ, ਸਾਡਾ ਮਨ ਕਰਵਾਉਂਦਾ ਹੈ। ਉਹਨੂੰ ਮਿਲਣ ਵਿੱਚ ਨਹੀਂ ਦੇਣੀ, ਉਧਰੋਂ ਨਹੀਂ ਖੋ ਰਹੀ, ਸਾਡੇ ਵੱਲੋਂ ਖੋ ਰਹੀ ਹੈ। ਜੋ ਕੁਝ ਮੇਰੇ ਸਤਿਗੁਰੂ ਜੀ ਦੇ ਕਰਤਾ ਨਿਜਮ ਪਿਆਰਿਓ ਇਹ ਕਹਾਣੀ ਵਰਜਦੀ ਹੈ, ਉਹ ਸਾਰੀ ਦੀ ਸਾਰੀ ਅਸੀਂ ਮਹਾਂਪੁਰਖਾਂ ਦੇ ਚਰਨਾਂ ਚ ਰਹਿ ਕੇ ਅੱਜ ਵੀ ਵੇਖ ਸਕਦੇ ਹਾਂ। ਤਰਨ ਤਾਰਨ ਗਏ, ਬਾਹਰੋਂ ਵੀ ਉੱਥੋਂ ਸੰਗਤ ਸੀ ਤੇ ਉੱਥੋਂ ਵੀ ਬੱਸਾਂ ਨੇ ਦੋ ਤਿੰਨ ਬੁਲੰਦਪੁਰ ਸਾਹਿਬ ਤੋਂ ਤਰਨ ਤਾਰਨ, ਪਹਿਲਾਂ ਗੋਇੰਦਵਾਲ ਸਾਹਿਬ, ਸੰਗਤ ਨੂੰ ਆਪਣੇ ਢੰਗ ਨਾਲ ਦਰਸ਼ਨ ਸੁਲਤਾਨਪੁਰ ਸਾਹਿਬ ਗਏ, ਦਰਸ਼ਨ ਹੋ ਗਏ। ਦਰਸ਼ਨਾਂ ਤੋਂ ਬਾਅਦ ਜਦੋਂ ਬਾਬਾ ਦਾ ਹੁਕਮ ਸੀ ਭਾਈ ਕੌਣ ਕੀ ਵਿਚਾਰ ਹੈ। ਕਹਿੰਦੀ ਭਾਈ ਹਰਿਮੰਦਰ ਸਾਹਿਬ ਤੇ ਜਾਣਾ ਚਾਹੁੰਦੇ ਹਾਂ। ਕਹਿੰਦੇ ਭਾਈ ਛੇਤੀ ਕਰੋ, ਇਤਨਾ ਸਮਾਂ ਨੀ ਪਿਆ, ਨੇ ਸਮੇਂ ਚ ਪੋ ਕੇ ਆਈਏ। ਭਾਈ ਬਜ਼ੁਰਗਾਂ ਨੂੰ ਕਿਹਾ ਪਰਕਰਮਾ ਤੈਨੂੰ ਨਮਸਕਾਰ ਕਰ ਲਓ, ਬਹੁਤ ਛੇਤੀ ਕਾਹਲੀਏ। ਜਦੋਂ ਸੰਗਤ ਨੂੰ ਛੇਤੀ ਤੋਰ ਰਿਹਾ, ਤਰਨ ਤਾਰਨ ਤੁਸੀਂ ਗਏ ਹੋ, ਬਾਜ਼ਾਰ ਚੋ ਲੰਘ ਕੇ ਜਾਣਾ ਪੈਂਦਾ। ਇੱਕ ਮਾਂ ਵੇਖਦੀ ਸੀ, ਪਹਿਲਾਂ ਨੀ ਉਹਨੇ ਕਦੇ ਸੰਗਤ ਕੀਤੀ, ਉਹਨੇ ਵੇਖਦਿਆ ਸਾਰ ਆਪਣਾ ਅੰਦਰ ਸਾਬਤ ਕਰ ਲਿਆ। ਆਹ ਗੱਲਾਂ ਸਾਬਤ ਕਰਨ ਲਈ ਕਰਨੀਆਂ ਪੈਂਦੀਆਂ ਨੇ, ਕਰਨੀਆਂ ਸਾਹਿਬ ਨੇ ਵੀ ਤੇ ਸਾਡੀ ਭਾਵਨਾ ਨੇ। ਕਹਿ ਪਿਆਰਿਓ ਸੰਗਤ ਚ ਬੈਠ ਕੇ ਪਿਆਰਿਓ ਕੇਵਲ ਉਪਦੇਸ਼ ਦੇਣ ਨਾਲ ਨਹੀਂ ਹੁੰਦੀ ਗੱਲ, ਇਹ ਤਾਂ ਅਸੀਂ ਕੇਵਲ ਓੜ ਤੋੜ ਕਰਦੇ ਹਾਂ ਆਪਣੇ ਆਪ ਨੂੰ ਤਿਆਰ ਕਰਨ ਲਈ। ਉਹਨੇ ਵੇਖ ਲਿਆ, ਮਾਈ ਆਖਲ ਹੋਤੇ ਸੇਵਾਦਾਰ ਨੂੰ ਕਹਿੰਦੇ ਕਿ ਮੈਂ ਘਰ ਚਰਨ ਪੁਆਣੇ। ਕਹਿਣ ਲੱਗੇ ਜੀ ਕਾਲੀ ਬਹੁਤੇ, ਘਰ ਤਾਂ ਕੀ ਹੈ, ਸਾਨੂੰ ਤਾਂ ਅੰਦਰ ਨੀ ਜਾਣ ਦਿੱਤਾ। ਦੁਬਾਰਾ ਉਹਦੇ ਅੰਦਰ ਇਕਦਮ ਆਇਆ, ਕਹਿਣ ਲੱਗੇ ਮੈਂ ਸੋਚਿਆ ਵੀ ਕੀ ਪਤਾ ਕੀ ਭਾਵਨਾ, ਤੂੰ ਬੇਨਤੀ ਕਰ ਲੈ। ਜੋੜਾ ਪਾ ਰਹੇ ਸਨ ਬਾਬਾ ਜੀ, ਉਹਨਾਂ ਨੇ ਬੇਨਤੀ ਜਦੋਂ ਕੀਤੀ ਜੀ ਘਰ ਚਰਨ ਪਾਣੇ ਨੇ ਨਾਲ ਹੀ ਘਰ। ਉਹਨਾਂ ਨੇ ਇੱਕ ਮਿੰਟ ਰੁਕ ਕੇ ਕਿਹਾ ਵੀ ਜਾਣਾ ਪੈਣਾ ਇਹਦੇ ਘਰ। ਸੇਵਾਦਾਰ ਉਹ ਕਹਿੰਦੇ ਜਾਣਾ ਪੈਣਾ ਏ। ਆਪ ਹੀ ਦੱਸਣ ਲੱਗੇ ਜਦੋਂ ਘਰੋਂ ਤੁਰੀ ਸੀ ਨਾ, ਇਹ ਚੋਤਾਕੇ ਦੇ ਅੰਦਰ ਇੱਕ ਵਾਰ ਵੀ ਇਹ ਨਹੀਂ ਫੁਰਨਾ ਆਇਆ ਵੀ ਬਾਬਾ ਜੀ ਘਰ ਆਉਣਗੇ ਕਿ ਨਹੀਂ ਆਉਣਗੇ। ਫੁਰਨਾ ਇੱਕੋ ਹੀ ਵੀ ਬਾਬਾ ਜੀ ਨੇ ਘਰ ਆਉਣਾ ਹੀ ਆਉਣਾ ਹੈ, ਤੇ ਜਿੱਥੇ ਇੰਨਾ ਹੋਵੇ ਉਹ ਚੋ ਅਸੀਂ ਨਾ ਨਹੀਂ ਕਰ ਸਕਦੇ। ਪਿਆਰਿਓ ਇਹ ਪੁਰਨਾ ਅਰਦਾਸਾਂ ਵੀ ਕਰਦਾ, ਜੇ ਸਤਿਗੁਰੂ ਅਰਦਾਸਾਂ ਪੂਰੀਆਂ ਹੋ ਗਈ ਫਿਰ ਮੈਂ ਆਹ ਕੰਮ ਕਰਾਂਗਾ, ਜੇ ਤੁਸੀਂ ਆਪ ਪਾਈ ਹੋਈ ਹੈ ਉਹ ਕੀ ਕਰੇ। ਸਹਿਬ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਪਿਆਰਿਓ ਇਧਰੋਂ ਆਪਣੀਆਂ ਪੁਰਲਾ ਪੁੰਦੀਆਂ ਨੇ ਗਏ, ਜਦੋਂ ਗਏ ਤੇ ਦੋ ਭਰਾ ਵੱਖਰੇ ਸਨ, ਇਹਨੂੰ ਉੱਪਰਲਾ ਚਬਾਤਾ ਮਿਲਿਆ, ਇੱਕੋ ਹੀ ਕਾਲ ਲਿਆ। ਇਸ ਪਾਸੇ ਰਸੋਈ ਘਰ ਵਿੱਚ ਗਰੀਬੀ ਵੀ ਰੱਜ ਕੇ ਕਹਿ, ਪਤੀ ਬਿਮਾਰ ਏ, ਸ਼ਰਾਬ ਵਗੈਰ ਅਧੀ ਵੀ ਵਰਤੋਂ ਕਰਦਾ ਸੀ, ਉਧਰੋਂ ਵੀ ਬਿਮਾਰ ਏ ਤੇ ਦੁਖੀ ਏ। ਗਏ ਉੱਪਰ ਜਾ ਕੇ ਛੱਲੀ ਚਾਦਰ ਵਿਛਾ ਲਈ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਹੁਕਮ ਸੀ ਵੀ ਚਾਹ ਬਣਾ ਲਓ, ਤੇ ਸਿੰਘ ਦੱਸਦੇ ਵੀ ਬਰਤਨ ਵੀ ਨੀ ਮੌਜੂਦ, ਆਪ ਹੀ ਪ੍ਰਬੰਧ ਕੀਤਾ, ਵਰਤਾਨ ਲਈ ਵੀ ਛੇਤੀ ਨਾਲ ਬਾਜ਼ਾਰ ਚੋਂ ਕੁਝ ਲਿਆਂਦਾ, ਚਾਹ ਬਣ ਗਈ ਜਿਵੇਂ ਕਿਵੇਂ। ਕੋਹ ਪਿਆ ਤੇ ਹੁਕਮ ਖੋਇਆ ਉਸ ਬੀਬਾ ਨੂੰ ਕਿ ਤੇਰੇ ਸਾਹਮਣੇ ਤਿੰਨ ਚੀਜ਼ਾਂ ਨੇ, ਉਹਨਾਂ ਚੋਂ ਇੱਕ ਮੰਗ ਜੋ ਮੰਗਦੀ ਹੈ, ਜਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਮੰਗੋ, ਜਾਂ ਆਪਣੀ ਧੰਨ ਚੋਂ ਗਰੀਬੀ ਦੂਰ ਕਰਵਾ ਲਓ ਤੇ ਚਾਹੇ ਬਿਮਾਰੀ ਕਢਵਾ ਲਓ। ਤਿੰਨਾਂ ਚੋਂ ਇੱਕ ਮੰਗ ਪੂਰੀ ਗੁਰੂ ਨਾਨਕ ਸਾਹਿਬ ਕਰਨਗੇ। ਇੱਕ ਉਹਨੇ ਇੱਕਦਮ ਅੱਗੋ ਕਿਹਾ, ਕਹਿਣ ਲੱਗੇ ਬਾਬਾ ਜੀ ਫਿਰ ਕਿਰਪਾ ਕਰੋ, ਗਰੀਬੀ ਦੀ ਮੈਂ ਕੌਣ, ਜਿੱਥੇ ਇੰਨੀ ਲੰਘੇ ਕੁਮਣ ਹੋਰ ਕੰਘਾ ਲਾਂਗੀ, ਰੋਟੀ ਚਾਹੀਦੀ ਔਖੇ ਸੌਖੇ ਖੋਬ ਕੇ ਮਿਲ ਜਾਂਦੀ ਏ, ਔਖੇ ਜ਼ਰੂਰ ਖੋਈ ਲੈ, ਜਿਹੜਾ ਆ ਰੋਗ ਏ ਨਾ ਘਰ ਚ ਬਿਮਾਰੀ, ਇਹ ਵੀ ਸਹਿਣੀ ਔਖੀ ਏ, ਪਤਾ ਜੇ ਨਾ ਬਿਮਾਰੀ ਕੁਝ ਛੱਡਦੀ ਤੇ ਨਾ ਗਰੀਬੀ ਛੱਡਦੀ ਏ। ਰੋਗ ਏ ਕਹਿੰਦੀ ਮਾਤਾਜ, ਇਹ ਵੀ ਸਹਿ ਲਾਂਗੀ, ਸਹਿਣ ਹੋ ਗਈਆਂ, ਅਸੀਂ ਰਲ ਕੇ ਸਹਿ ਲਾਂਗੇ ਇਸ ਰੋਗ ਨੂੰ ਵੀ, ਜੇ ਤਰੁੱਠੇ ਹੋ ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਨਾਮ ਤਾਂ ਪਿਆਰ ਪਾ ਦਿਓ। ਬਾਬਾ ਜੀ ਕਹਿੰਦੇ ਸੋਚ ਲਓ ਇੱਕ ਚੀਜ਼ ਮਿਲਣੀ ਕਹਿ, ਪਿਆਰਿਓ ਕੌਣ ਇਸ ਦੁਨੀਆ ਦੇ ਅੰਦਰ ਏਡੀ ਵੱਡੀ ਛਾਲ ਮਾਰੇ ਗਰੀਬੀ ਨੂੰ ਪ੍ਰਵਾਨ ਕਰ ਲਵੇ। ਬੰਦੇ ਕੋਲ ਜਦੋਂ ਰੋਟੀਆਂ ਪੱਕਦੇ ਉਹਨੂੰ ਖੁੱਲੀਆਂ, ਉਦੋਂ ਕਹਿੰਦਾ ਮੈਨੂੰ ਗਰੀਬੀ ਵੀ ਚੰਗੀ ਏ, ਇੱਕ ਟਾਈਮ ਨਾ ਮਿਲੇ ਤੇ ਫਿਰ ਪਤਾ ਲੱਗਦਾ ਕੀ ਬਣਦਾ ਹੈ। ਪਿਆਰਿਓ ਰੋਗ ਹੋਵੇ ਉਹਨੂੰ ਕੌਣ ਘਰ ਰੱਖੇਗਾ ਬਿਮਾਰੀ ਨੂੰ, ਦੋਵੇਂ ਕਹਿੰਦੇ ਸੋਚ ਲਓ ਇੱਕ ਦਾਸ ਮਿਲਣੀ ਕਹਿ, ਉਹਨਾਂ ਚੋਂ ਗਰੀਬੀ ਦੂਰ ਕਰਵਾ ਲਓ ਚਾਹੇ ਰੋ। ਉਹ ਕਹਿਣ ਲੱਗੇ ਨਹੀਂ ਬਾਬਾ ਜੀ, ਸੋਚਣਾ ਨਹੀਂ, ਮੇਰਾ ਅੰਦਰ ਕਹਿੰਦਾ ਉਹਦਾ ਨਾਮ। ਪ੍ਰਸੰਨ ਹੋਏ, ਕਹਿਣ ਲੱਗੇ ਜਾਓ ਜੇ ਬੀਬਾ ਗੁਰੂ ਨਾਨਕ ਦੇ ਘਰੋਂ ਨਾਮ ਮੰਗਿਆ, ਜਾਓ ਤੁਹਾਡੀ ਗਰੀਬੀ ਵੀ ਕੱਟੇ ਤੇ ਰੋਗ ਵੀ ਕੱਟੇ, ਬਿਲਕੁਲ ਨਵਾਂ ਨਵਾਂ ਪਰਿਵਾਰ ਤੋਂ ਸੁੱਖ ਲੈ ਪਿਆ ਹੈ, ਦਿਲ ਕਿੰਨੀ ਕੁ ਲੱਗੀ ਹੋਏਗੀ। ਇਹ ਸਾਰਾ ਕੁਝ ਨੂੰ ਅੱਧਾ ਪੌਣਾ ਘੰਟਾ ਘੰਟਾ ਲਾ ਲਓ, ਇੱਕ ਬੰਦਾ ਇੱਕ ਘੰਟੇ ਵਿੱਚ ਇਹ ਤਿੰਨੇ ਦਾਤਾਂ ਲੈ ਰਿਹਾ ਹੈ, ਇੱਕ ਪਿਆਰਿਓ ਸੋਝੀ ਤੋਂ ਬਗੈਰ ਪੂਰਾ ਜਨਮ ਤੁਰਿਆ ਫਿਰਦਾ ਹੈ। ਪਰ ਕੌਣ ਦਾਤਾ ਦੇਵੇਗਾ ਦਰਗਾਹ ਦਾ ਬਖਸ਼ਿਆ ਜਿਹਨੂੰ ਹੁਕਮ ਹੋਇਆ ਏ ਉਹ ਵਰਤਾਏਗਾ ਦੂਜਾ ਕੌਣ ਨਾ ਕੋਈ ਲੈ ਸਕਦਾ ਏ ਤੇ ਨਾ ਕੋਈ ਦੇ ਸਕਦਾ ਏ ਦੇਣ ਵਾਲਿਆਂ ਨੂੰ ਲਿਖ ਕੇ ਦੇਣੇ ਪੈਂਦੇ ਵੱਡੇ ਬਾਬਾ ਜੀ ਨੂੰ ਕਿਸੇ ਨੇ ਸਵਾਲ ਪੁੱਛ ਹੀ ਲਿਆ ਸੀ ਸਵੇਰ ਤੋਂ ਸ਼ਾਮ ਤੱਕ ਜਿਤਨੇ ਜਗਿਆਸੂ ਆਉਂਦੇ ਨੇ ਬਾਬਾ ਜੀ ਬਾਬਾ ਅਜੀਤ ਸਿੰਘ ਜੀ ਕੁਰਾਨ ਨੂੰ ਕਿਹਾ ਸੀ ਬਈ ਤੁਸੀਂ ਸਾਰਾ ਦਿਨ ਵੰਡੀ ਜਾਂਦੇ ਹੋ ਕੋਈ ਪੁੱਤ ਕੋਈ ਦੁੱਧ ਕਿਸੇ ਦਾ ਰੋਗ ਦੂਰ ਕਿਸੇ ਨੂੰ ਨਾਮ ਕਿਸੇ ਦੀ ਪੁੱਛ ਮੰਗਾ ਤੇ ਅਸੀਂ ਸੁਣਿਆ ਵੀ ਜਦੋਂ ਕੋਈ ਇਸ ਤਰ੍ਹਾਂ ਵੰਡਦਾ ਏ ਉਹਨੂੰ ਘਾਟਾ ਪੈਂਦਾ ਏ ਤੁਹਾਨੂੰ ਘਾਟਾ ਨੀ ਪੈਂਦਾ ਉਹਨਾਂ ਦੀ ਦੁੱਖ ਤਕਲੀਫਾਂ ਜਾਂ ਸਾਰਾ ਕੁਝ ਤੁਹਾਡੇ ਤੇ ਨੀ ਭਾਰ ਪੈਂਦਾ ਬਈ ਕਹਿਣ ਲੱਗੇ ਇਹ ਕਹਾਣੀ ਕਿਸੇ ਲੈਵਲ ਤੇ ਹੁੰਦੀ ਹੈ ਸਾਡਾ ਤੇ ਕੁਝ ਕਹਿ ਨਹੀਂ ਸਾਡੇ ਤੇ ਤਾਂ ਪਵੇ ਸੀ ਸੋਚੀਏ ਗੁਰੂ ਨਾਨਕ ਸਾਹਿਬ ਨੇ ਦਰਗਾਹ ਦੀਆਂ ਚਾਬੀਆਂ ਦਿੱਤੀਆਂ ਨੇ ਖਜ਼ਾਨਾ ਉਹਨਾਂ ਦਾ ਅਸੀਂ ਤੇ ਵਰਤਾਣਾ ਏ ਉਹਨੇ ਖਜ਼ਾਨੇ ਨੇ ਕਦੇ ਘਟਣਾ ਨਹੀਂ ਭਾਵੇਂ ਜਿਤਨਾ ਮਰਜ਼ੀ ਵਰਤਾਈ ਜਾਈਏ ਉਹਨੇ ਭਰੇ ਦਾ ਭਰਾ ਰਹਿਣਾ ਹੈ ਸਭ ਸੰਗਿਓ ਅੰਦਰੋਂ ਹੀ ਨਿਕਲਦਾ ਸੰਗਤ ਮਿਲੀ ਹੈ ਕੁਝ ਉੱਚਿਆਂ ਦੇ ਕਹਿੰਦੇ ਸ਼ੁਕਰ ਗੁਜ਼ਾਰਾਂ ਮੈਂ ਬਾਬੁਲ ਤੇਰੀਆਂ ਦਾਤਾਂ ਦਾ ਹੋਰ ਦਾਤਾਂ ਤੇ ਪਿਆਰੇ ਕੀ ਗਣੀਏ ਮਿਲਣਾ ਕੀ ਸੰਗਤ ਇੰਨੀ ਉੱਚੀ ਮਿਲਣੀ ਇਹਦੇ ਤੋਂ ਵੱਡੇ ਹੋਰ ਭਾਵ ਹੋਏ ਨੇ ਕਹਿੰਦ ਸ਼ੁਕਰ ਗੁਜ਼ਾਰਾਂ ਮੈਂ ਬਾਬੁਲ ਤੇਰੀਆਂ ਦਾਤਾਂ ਦਾ ਕਹਿੰਦ ਸ਼ੁਕਰ ਗੁਜ਼ਾਰਾਂ ਮੈਂ ਬਾਬੁਲ ਤੇਰੀਆਂ ਦਾਤਾਂ ਦਾ ਕਹਿੰਦ ਸ਼ੁਕਰ ਸ਼ੁਕਰ ਦੂਜਾਰਾਂ ਬਾਬੁਲ ਤੇਰੇ ਪਿਆਰਾਂ ਦਾ ਕਿੰਜ ਸ਼ੁਕਰ ਦੂਜਾਰਾਂ ਬਾਬੁਲ ਤੇਰੇ ਪਿਆਰਾਂ ਦਾ ਕਿੰਜ ਸ਼ੁਕਰ ਪਿਆਰਿਓ ਇਸ ਦਰਗਾਹ ਬਖਸ਼ਿਆਂ ਦਾ ਹੁਕਮ ਏ ਗਿਣਤੀ ਵਧਾਉਣ ਲਈ ਕਿਸੇ ਨੂੰ ਸੱਦਾ ਨਹੀਂ ਦਿੱਤਾ ਜਾਂਦਾ ਵੀ ਬਾਕੀ ਗੁਰੂ ਘਰਾਂ ਦੇ ਅੰਦਰ ਇੰਨੀ ਤੇ ਸਾਡੀ ਸੰਗਤ ਵੀ ਓਨੀ ਹੋ ਜਾਏ ਜੇ ਉਹਦੇ ਤੋਂ ਬਰਾਬਰ ਬਿਲਕੁਲ ਇਸ ਦਰ ਤੇ ਉਹ ਕਹਾਣੀ ਨਹੀਂ ਹੈ ਇਸ ਹੁਕਮ ਏ ਜਿਹਨੂੰ ਤੁਹਾਨੂੰ ਗੁਰੂ ਨਾਨਕ ਸਾਹਿਬ ਪਿਤਾ ਜੀ ਬਖਸ਼ਣਾ ਚਾਹੁਣਗੇ ਉਹਨੂੰ ਲਿਆਉਣਗੇ ਆਪੇ ਹਾਲਾਤ ਬਣਾਉਣ ਕੇ ਪਰ ਕੇਵਲ ਸੱਦਾ ਦੇਣਾ ਏ ਖੁਰੇ ਉਹ ਕਿਹਦੇ ਰਾਹੀਂ ਉਹ ਸੁਣਿਆ ਕਿਹਦੇ ਕੋਲ ਪਹੁੰਚੇ ਇਸ ਗਿਣਤੀ ਦੀ ਕੀਮਤ ਨਹੀਂ ਇਸ ਚ ਕੀਮਤ ਰੂਹਾਂ ਦੀ ਏ ਤੇ ਉਹਦਾ ਸ਼ੁਕਰ ਨਹੀਂ ਕਰਦੇ ਪਿਆਰਿਓ ਉਹਨਾਂ ਨੇ ਕਿੰਨੀਆਂ ਮਿਹਰਾਂ ਕੀਤੀਆਂ ਹਰ ਅਵਸਥਾ ਦਾ ਜੀਵ ਸੰਗਤ ਵਿੱਚ ਦਰਸ਼ਨ ਦੇ ਰਿਹਾ ਹੈ ਹਰ ਲੈਵਲ ਤੇ ਪਹੁੰਚੀ ਕੋਈ ਰੂਹ ਦੇ ਦੀਦਾਰ ਹੁੰਦੇ ਕਾਰਨ ਜਦੋਂ ਕੋਈ ਇਸ ਰਾਹ ਦਾ ਪਾਂਧੀ ਇਹ ਸੰਗਤ ਵਿੱਚ ਪ੍ਰਵੇਸ਼ ਕਰਦਾ ਹੈ ਉਹਨੂੰ ਮਾਲਕ ਦੀਦਾਰ ਕਰਾਉਂਦਾ ਰੂਹਾਂ ਦੇ ਤੇ ਉਹਦੇ ਅੰਦਰੋਂ ਇੱਕੋ ਹੀ ਨਿਕਲਦਾ ਦਾਤਾ ਹੋਰ ਜੋ ਮਰਜ਼ੀ ਸਾਡੇ ਤੋਂ ਖੋ ਲਵੇ ਪਰ ਇਸ ਸੰਗਤ ਤੋਂ ਸਾਨੂੰ ਕਦੇ ਵੱਖ ਨਾ ਕਰੀ ਉਹਦਾ ਕਾਰਨ ਕੋਈ ਉਹਦਾ ਮੁੱਲ ਨਹੀਂ ਉਹਦਾ ਬਦਲ ਨਹੀਂ ਗੁਰੂ ਕੇ ਪਿਆਰਿਓ ਜੋ ਕੁਛ ਉਹਨਾਂ ਦੇ ਸੰਗੀ ਬਹਿਣਾ ਉਹਨਾਂ ਦੇ ਚਰਨਾਂ ਵਿੱਚ ਬਹਿਣ ਦੀ ਚਾਹ ਮਿਲ ਜਾਣੀ ਇਹ ਕੋਈ ਸਾਡੇ ਆਪਣੇ ਤੇ ਕਿਤੇ ਹੋ ਨਹੀਂ ਸਕਦਾ ਨਾ ਸਿਆਣਪ ਨਾਲ ਨਾ ਗਿਆਨ ਧਿਆਨ ਨਾਲ ਨਾ ਕਿਸੇ ਹੋਰ ਦੇ ਕਹਿਣ ਨਾਲ ਕਿਤਾ ਉਹਨਾਂ ਦਾ ਤਰਸ ਹੈ ਜਦੋਂ ਦੀਦਾਰ ਕਰੀ ਦੇ ਨੇ ਤੁਹਾਡੇ ਗੁਰੂ ਕੇ ਬਖਸ਼ਿਆਂ ਦੇ ਬਸ ਅੰਦਰੋਂ ਪਿਆਰ ਨਾਲ ਤੁਹਾਡੀ ਉੱਚੀਆਂ ਰੂਹਾਂ ਦੇ ਚਰਨਾਂ ਵਿੱਚ ਸੱਚਮੁੱਚ ਸਿਰ ਰੱਖ ਕੇ ਹੀ ਇਹੋ ਜਿਹੇ ਭਾਵ ਨਿਕਲਦੇ ਰਹਿੰਦੇ ਹਨ ਭਈ ਇਹਨਾਂ ਦੀ ਸੰਗਤ ਮੇਰੇ ਜੀ ਚਾਹੁੰਦਾ ਹੈ ਚਰਨਾਂ ਤੋਂ ਕੀ ਕਰੀਏ ਜਿੰਦ ਸਾਰੀ ਹੀ ਵਾਰ ਸੁਟਾਂ ਇਹਨਾਂ ਉੱਚੀਆਂ ਰੂਹਾਂ ਤੋਂ ਜਿੰਦ ਸਾਰੀ ਸਾਰੀ ਵਡਿਆਈ ਉਹਨਾਂ ਦੀ ਆਪਣੀ ਉਹਨਾਂ ਨੇ ਆਪਾਂ ਰਲ ਕੇ ਕਹੀਏ ਜੀ ਤੇਰੀ ਸ਼ੋਭਾ ਤੋਂ ਸੱਚੇ ਮੇਰੇ ਪਿਆਰਿਆ ਤੇਰੀ ਸ਼ੋਭਾ ਤੋਂ ਸੱਚੇ ਮੇਰੇ ਪਿਆਰਿਆ ਤੇਰੀ ਸ਼ੋਭਾ ਸੱਚੇ ਮੇਰੇ ਪਿਆਰਿਆ ਤੇਰੀ ਸ਼ੋਭਾ
ਤੁਰਦ ਸੱਚੇ ਮੇਰੇ ਪਿਆਰਿਆ ਤੇਰੀ ਸ਼ੋਭਾ ਤੁਰਦ ਸੱਚੇ ਮੇਰੇ ਪਿਆਰਿਆ
ਹੋ ਅੰਗਾਂ ਕੁਰਬਾਨ ਸਾਈਆਂ ਆਪਣੇ ਹੋ ਅੰਗਾਂ ਕੁਰਬਾਨ ਸਾਈਆਂ ਜਿਨ੍ਹਾਂ ਨੇ ਆਪ ਤਰਸ ਕਰਕੇ ਆਪਾਂ ਸਾਰਿਆਂ ਨੂੰ ਆਪਣੀ ਸੰਗਤ ਫਿਰ ਉਸ ਤੋਂ ਬਾਅਦ ਆਪਣੇ ਬਖਸ਼ਿਆ ਦਰਗਾਹ ਬਖਸ਼ਿਆ ਦੀ ਚਰਨ ਧੂੜ ਦੇਣੀ ਰੋਮ ਰੋਮ ਸ਼ੁਕਰਾਨਾ ਵੀ ਕਰੀਏ ਤੇ ਰਲ ਮਿਲ ਕੇ ਇਸ ਰਾਹ ਤੇ ਪਿਆਰਿਓ ਇੱਕ ਦੂਜੇ ਨੂੰ ਪਿਆਰ ਦੇ ਦੇ ਇਸ ਰਾਹ ਤੇ ਤੁਰਨ ਦੀ ਮਦਦ ਕਰੀਏ ਕਿਸੇ ਦਾ ਦਿਲ ਨਾ ਦੁਖਾਈਏ ਜਾਂ ਕਿਸੇ ਦੇ ਲਈ ਕੋਈ ਇਹੋ ਜਿਹੇ ਖਿਆਲ ਨਾ ਆਉਣ ਹੁਕਮ ਜਦੋਂ ਹੀ ਆ ਗਿਆ ਅਸੀਂ ਤਾਂ ਅਸੀਂ ਤੇ ਪਹੁੰਚੇ ਸਾਨੂੰ ਅਕਲ ਦੀ ਲੋੜ ਨਹੀਂ ਪਿਆਰਿਓ ਉਦੋਂ ਹੀ ਅਸੀਂ ਛਿੜਕ ਗਏ ਅਸੀਂ ਰੋਕ ਗਏ ਹੁਕਮ ਮਹਾਰਾਜ ਜੀ ਦਾ ਰਾਤ ਸਾਈ ਨਾ ਜੁਲਾਂ ਅੱਖਾਂ ਅੰਬੜੀ ਆਸ ਕਹਿੰਦੇ ਦੂਜਿਆਂ ਨੂੰ ਰਾਹ ਦੱਸਦੇ ਆ ਆਪ ਕਿਧਰੇ ਪਹੁੰਚੇ ਨੀ ਪਰ ਗੱਲਾਂ ਮੇਰੇ ਜਿਹਾ ਨੂੰ ਕਹਿੰਦੇ ਇਸ ਤਰ੍ਹਾਂ ਕਰਨੀਆਂ ਜਿਵੇਂ ਇਹ ਪਹੁੰਚ ਗਏ ਨਹੀਂ ਗੁਰੂ ਕੇ ਪਿਆਰਿਓ ਪਹੁੰਚਾਣਾ ਉਹਨੇ ਪੈ ਅਸੀਂ ਤੇ ਕੇਵਲ ਉਸ ਰਾਹ ਦੀ ਰਲ ਮਿਲ ਕੇ ਬਾਤ ਪਾਈਏ ਤੇ ਤੁਰਨ ਦਾ ਚਾਅ ਰੱਖੀਏ ਨਿੱਕੀਆਂ ਨਿੱਕੀਆਂ ਗੱਲਾਂ ਤੇ ਸਮਝੌਤਾ ਨਾ ਕਰੀਏ ਉਹਨੂੰ ਮਿਲਣ ਲਈ ਕਿ ਅੰਦਰੋਂ ਚਾਅ ਉੱਠੇ ਜਦੋਂ ਕੀਰਤਨ ਹੋਏ ਮਹਾਰਾਜ ਕਿਸੇ ਦੀ ਰਚਨਾ ਤੋਂ ਵੀ ਕੀਰਤਨ ਕਰਾਉਣ ਉਸ ਬਾਣੀ ਦੇ ਨਾਲ ਅੰਦਰ ਨੂੰ ਜੋੜੀਏ ਵੀ ਮੇਰੇ ਅੰਦਰ ਕਿਉਂ ਨੀ ਸਤਿਗੁਰੂ ਇਹ ਖੇਡ ਬਾਣੀ ਬਣਾਓ ਜਿਉਂ ਜਿਉਂ ਅਰਦਾਸਾਂ ਕਰਾਂਗੇ ਸਤਿਗੁਰੂ ਪਿਆਰ ਪਾਉਂਦੇ ਨੇ ਉਹਨਾਂ ਦਾ ਵਿਰਹ ਦੇ ਉਹ ਆਪ ਹੀ ਬਖਸ਼ਾਂ ਦੇ ਕੇ ਨਿਵਾਜਦੇ ਨੇ ਅੱਜ ਇੰਨੇ ਬਚਨ ਪ੍ਰਵਾਨ ਕਰਿਆ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਕੱਲ ਦੁਪਹਿਰ ਦੇ ਦੀਵਾਨ ਅੰਦਰ ਫਿਰ ਆਪਾਂ ਰਲ ਮਿਲ ਕੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਗੁਣ ਗਾਣੇ ਨੇ ਸ਼ਹੀਦੀ ਪੁਰਬ ਉਹਨਾਂ ਦਾ ਕੱਲ ਸੀ ਆਪਾਂ ਕੱਲ ਵੀ ਮਨਾਵਾਂਗੇ ਅਗਲੇ ਹਫਤੇ ਫੇਰ ਸੰਗਤ ਨੇ ਸ੍ਰੀ ਅਖੰਡ ਜਾਪ ਕਰਾਉਣੇ ਤੇ ਉਹਨਾਂ ਦੇ ਗੁਣ ਗਾਣੇ ਨੇ ਆਪ ਚ ਨਿਕਾਜਣੀਆਂ ਭਰਨੀਆਂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।